ਸਤਨਾਮ ਸ਼੍ਰੀ ਵਾਹਿਗੁਰੂ ਜੀ। ਸ਼੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਬਰ ਸ਼੍ਰੀ ਹਰਗੋਬਿੰਦ ਸ਼੍ਰੀ ਹਰਿ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ ਦੋਹਰਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦਾਂ ਕਰ ਅਨੁਰਾਗ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬਿਕਾਰ ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਧਾਰ ਏਕ ਅੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ
ਸਤਨਾਮ ਵਾਹਿਗੁਰੂ ਸਾਹਿਬ ਜੀਓ ਤੁਰਕਨ ਤੇ ਮਵਾਸ ਤਹਿ ਰਾਜਾ ਮੰਤਰਨ ਤੇ ਨਰ ਕਰਹੇ ਕੁਕਾਜਾ ਤੁਰਕਨ ਤੇ ਮਵਾਸ ਤਹਿ ਰਾਜਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰੀਬ ਨਵਾਜ ਪਤਿਤ ਪਾਵਨ ਭਗਤ ਵਸ਼ਲ ਕਿਰਪਾ ਦੇ ਖਜ਼ਾਨੇ ਸਤਿਗੁਰੂ ਦਸਾਂ ਪਾਤਸ਼ਾਹੀਆਂ ਦੇ ਆਤਮਿਕ ਗਿਆਨ ਸਰੂਪ ਚਵਰ ਤਖਤ ਛਤਰ ਦੇ ਮਾਲਕ ਜੁਗੋ ਜੁਗ ਅਟਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਰਮ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਕੀ ਸਾਜੀ ਨਿਵਾਜੀ ਪਰਮ ਸਨਮਾਨਯੋਗ ਸਾਧ ਸੰਗਤ ਜੀ ਰੋਜ਼ਾਨਾ ਦੀ ਤਰ੍ਹਾਂ ਸਤਿਗੁਰੂ ਦੇ ਦਰਬਾਰ ਦੀ ਮਰਿਆਦਾ ਅਨੁਸਾਰ ਸੰਧਿਆ ਸਮੇਂ ਦੇ ਦੀਵਾਨ ਸਜੇ ਹੋਏ ਹਨ। ਸੋਦਰ ਰਹਿ ਰਾਜ ਸਾਹਿਬ ਜੀ ਦੇ ਪਾਠ ਤੋਂ ਉਪਰੰਤ ਰਾਗੀ ਸਿੰਘਾਂ ਨੇ ਆਰਤੀ ਆਰਤਾ ਅਤੇ ਸ਼ਬਦਾਂ ਦਾ ਕੀਰਤਨ ਆਪ ਸੰਗਤ ਨੂੰ ਸਰਵਣ ਕਰਾਇਆ ਹੈ। ਹੁਣ ਇਸੇ ਤਰ੍ਹਾਂ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੁਆਰਾ ਦਸਾਂ ਸਤਿਗੁਰਾਂ ਦੇ ਪਾਵਨ ਇਤਿਹਾਸ ਦੀ ਲੜੀਵਾਰ ਕਥਾ ਜੋ ਇਸ ਸਥਾਨ 'ਤੇ ਚੱਲ ਰਹੀ ਹੈ, ਇਸ ਕਥਾ ਵਿੱਚੋਂ ਗੁਰ ਇਤਿਹਾਸ ਪ੍ਰਸੰਗ ਵਾਚ ਵਿਚਾਰ ਕੇ ਸੁਣ ਕੇ ਲਾਹਾ ਪ੍ਰਾਪਤ ਕਰੀਏ। ਕੱਲ੍ਹ ਦੇ ਦੀਵਾਨ 'ਚ ਪ੍ਰਸੰਗ ਆਇਆ ਸੀ ਕਿ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਆਸਾਮ ਤੋਂ ਚੱਲ ਕੇ ਵਾਪਸ ਪਟਨਾ ਸਾਹਿਬ ਵਾਲੇ ਸਥਾਨ 'ਤੇ ਪਹੁੰਚੇ ਹਨ। ਸਾਹਿਬਜ਼ਾਦਾ ਗੋਬਿੰਦ ਰਾਏ ਜੀ ਔਰ ਮਾਤਾ ਗੁਜਰੀ ਜੀ, ਸਤਿਗੁਰੂ ਤੇਗ ਬਹਾਦਰ ਜੀ ਦੇ ਮਾਤਾ ਜੀ ਮਾਤਾ ਨਾਨਕੀ ਜੀ, ਸਾਰੇ ਪਰਿਵਾਰ ਨੂੰ ਔਰ ਸਿੱਖ ਸੰਗਤ ਨੂੰ ਸਤਿਗੁਰੂ ਜੀ ਨੇ ਆ ਕੇ ਦਰਸ਼ਨ ਦੀਦਾਰ ਬਖਸ਼ੇ ਹਨ। ਔਰ ਜੈਪੁਰੀਆ ਰਾਜਾ, ਜਿਸ ਦਾ ਨਾਮ ਵਿਦਵਾਨਾਂ ਨੇ ਵੱਖਰਾ ਵੱਖਰਾ ਲਿਖਿਆ, ਬਿਸ਼ਨ ਸਿੰਘ ਜਾਂ ਰਾਮ ਸਿੰਘ, ਉਹ ਵੀ ਨਾਲ ਹੀ ਆਇਆ ਸੀ ਹਜ਼ੂਰ ਦੇ, ਅਤੇ ਆ ਕੇ ਉਹਨਾਂ ਨੇ ਵੀ ਸਾਹਿਬਜ਼ਾਦਾ ਜੀ ਦੇ ਦਰਸ਼ਨ ਕੀਤੇ, ਭੇਟਾਵਾਂ ਅਰਪਣ ਕੀਤੀਆਂ। ਔਰ ਰਾਜੇ ਨੇ ਗਰੀਬ ਗੁਰਬਿਆਂ ਨੂੰ ਖੁਸ਼ੀ 'ਚ ਆ ਕੇ ਦਾਨ ਵੀ ਬੜਾ ਦਿੱਤਾ, ਕਿਉਂਕਿ ਹਜ਼ੂਰ ਨੇ ਬੜਾ ਵੱਡਾ ਖੂਨ ਖਰਾਬਾ ਜਿਹੜਾ ਕਾਮਰੂ ਦੇਸ਼ ਵਿੱਚ ਹੋਣਾ ਸੀ ਉਹ ਟਾਲਿਆ ਰਾਜਿਆਂ ਦੀ ਸੁਲਾਹ ਕਰਾ ਕੇ, ਔਰ ਜਿੱਤ ਵੀ ਕਰਾਈ ਹੈ। ਕੁਝ ਰਾਜ ਇਸ ਰਾਜੇ ਨੂੰ ਦਵਾਇਆ, ਕੁਝ ਰਾਜ ਉੱਥੋਂ ਦੇ ਰਾਜੇ ਕੋਲ ਰਹਿਣ ਦਿੱਤਾ, ਇਸ ਤਰ੍ਹਾਂ ਸੁਲਾਹ ਸਫਾਈ ਕਰਾਈ ਹੈ। ਇਸ ਪ੍ਰਕਾਰ ਸਤਿਗੁਰੂ ਮਹਾਰਾਜ ਗੁਰੂ ਤੇਗ ਬਹਾਦਰ ਜੀ ਨੂੰ ਜਿੱਥੇ ਸਿੱਖ ਸੰਗਤਾਂ ਨੇ ਕੁਝ ਪ੍ਰਸ਼ਨ ਪੁੱਛੇ ਹਨ ਕਿ ਉਸ ਇਲਾਕੇ 'ਚ ਆਪ ਜੀ ਗਏ ਕਿਵੇਂ ਕਿਵੇਂ ਹੋਈ, ਸਾਹਿਬਜ਼ਾਦਾ ਜੀ ਨੇ ਵੀ ਗੋਬਿੰਦ ਰਾਏ ਜੀ ਨੇ ਵੀ ਪਿਤਾ ਸਤਿਗੁਰੂ ਜੀ ਨੂੰ ਪੁੱਛਿਆ, ਤਾਂ ਹਜ਼ੂਰ ਸਾਰਾ ਕੁਝ ਦੱਸ ਰਹੇ ਨੇ ਕਿ ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਵੀ ਉੱਥੇ ਗਏ ਸਨ। ਭਾਈ ਮਰਦਾਨਾ ਜੀ ਨੂੰ ਨੂਰ ਸ਼ਾਹ ਨਾਂ ਦੀ ਔਰਤ ਨੇ, ਜਿਹਦੇ ਕੋਲ ਬੜਾ ਮੰਤਰਾਂ ਦਾ ਬਲ ਸੀ, ਮੇਢਾ ਬਣਾਉਣ ਦਾ ਯਤਨ ਕੀਤਾ, ਤਾਂ ਇੱਕ ਨੂੰ ਹਜ਼ੂਰ ਨੇ ਸੂਰੀ ਬਣਾਇਆ ਸੀ, ਇੱਕ ਕੁੱਤੀ ਬਣ ਗਈ ਸੀ। ਅਤੇ ਇਸ ਪ੍ਰਕਾਰ ਉੱਥੇ ਸਤਿਗੁਰਾਂ ਦੀ ਸਿੱਖੀ ਉਦੋਂ ਤੋਂ ਲੈ ਕੇ ਜਾਰੀ ਹੋਈ। ਔਰ ਹੁਣ ਇਹ ਰਾਜਾ ਜੈਪੁਰੀਆ, ਜਿਸ ਨੂੰ ਬਾਦਸ਼ਾਹ ਨੇ ਚੜ੍ਹਾਇਆ ਸੀ, ਇਹ ਸਾਡੇ ਪਾਸ ਆਇਆ ਤਾਂ ਅਸੀਂ ਇਸ ਦੇ ਨਾਲ ਗਏ ਸੀ। ਇਹ ਪ੍ਰਸੰਗ ਚੱਲ ਰਿਹਾ ਹੈ, ਅੱਗੇ ਕੀ ਹੋਇਆ ਆਪ ਸਰਵਣ ਕਰੋ। ਹਾਂਜੀ,
ਤੁਰਕਨ ਤੇ ਮਵਾਸ ਤਹਿ ਰਾਜਾ।
ਹਜ਼ੂਰ ਦੱਸ ਰਹੇ ਨੇ ਕਿ ਔਰੰਗਜ਼ੇਬ ਬਾਦਸ਼ਾਹ ਕੀ ਇਸ ਤੋਂ ਪਹਿਲਾਂ ਜਿਹੜਾ ਸ਼ਾਹਜਹਾਨ ਹੋਇਆ ਜਾਂ ਜਹਾਂਗੀਰ ਅਕਬਰ, ਇਹਨਾਂ ਸਾਰੇ ਬਾਦਸ਼ਾਹਾਂ ਤੋਂ ਉਹ ਹਿੰਦੁਸਤਾਨ ਦਾ ਹਿੱਸਾ ਜਿਹੜਾ ਕਿ ਅਸਾਮ ਵਿੱਚ ਉਹ ਕਾਮਰੂ ਦੇਸ਼ ਹੈ ਉਹ ਆਕੀ ਰਿਹਾ, ਉਹ ਜਿੱਤਿਆ ਨਹੀਂ ਸੀ ਗਿਆ।
ਮੰਤਰਨ ਤੇ ਨਰ ਕਰੇ ਕੁਕਾਜਾ।
ਉੱਥੋਂ ਦੇ ਲੋਕ ਮੰਤਰੀ ਯੰਤਰੀ ਬੜੇ ਸੀ, ਉਹ ਮੰਤਰਾਂ ਦੇ ਬਲ ਨਾਲ ਕਈ ਤਰ੍ਹਾਂ ਨਾਲ ਖੋਟੇ ਕੰਮ ਕਰਦੇ ਸਨ।
ਕਿਸ਼ਨ ਸਿੰਘ ਨਿਰਪਤਾਹਾਂ ਪਠਾਇਓ।
ਇਹ ਜੈਪੁਰੀਆ ਰਾਜਾ ਜਿਹੜਾ ਉੱਥੇ ਭੇਜਿਆ ਸੀ ਔਰੰਗਜ਼ੇਬ ਨੇ ਕਿ ਮੇਰੇ ਦੋਵਾਂ ਹੱਥਾਂ ਵਿੱਚ ਲੱਡੂ ਹਨ, ਜੇ ਤਾਂ ਉਹ ਆਕੀ ਇਲਾਕਾ ਜਿੱਤਿਆ ਗਿਆ ਤਾਂ ਉੱਥੋਂ ਟੈਕਸ ਆਇਆ ਕਰੇਗਾ, ਅਗਰ ਜੇ ਇਹ ਰਾਜਾ ਮਾਰਿਆ ਗਿਆ ਤਾਂ ਇਹ ਸਿਰਕੱਢ ਰਾਜਾ ਹੈ, ਇਹਦਾ ਰਾਜ ਆਪਣੇ ਅਧੀਨ ਰੱਖਣ ਵਿੱਚ ਮੈਨੂੰ ਸਹਾਇਤਾ ਪ੍ਰਾਪਤ ਹੋਵੇਗੀ, ਮੇਰਾ ਕੋਈ ਨੁਕਸਾਨ ਨਹੀਂ ਹੋਣਾ, ਮਰੇਗਾ ਤਾਂ ਇਹੀ ਮਰੇਗਾ। ਇਸ ਪ੍ਰਕਾਰ ਦੇ ਖਿਆਲ ਨਾਲ ਔਰੰਗਜ਼ੇਬ ਨੇ ਭੇਜਿਆ ਸੀ।
ਇਹ ਡਰ ਕਰ ਹਮ ਸ਼ਰਨੀ ਆਇਓ।
ਇਹਦਾ ਦਾਦਾ ਮਾਨ ਸਿੰਘ ਵੀ ਉੱਥੇ ਗਿਆ, ਮਾਰਿਆ ਗਿਆ ਸੀ, ਇਸ ਕਰਕੇ ਵੀ ਡਰਿਆ ਆਇਆ ਸੀ ਅਤੇ ਸਾਡੀ ਸ਼ਰਨ ਆਇਆ ਸੀ।
ਗਇਓ ਸੰਗ ਲੈ ਕਾਰਜ ਸਰੇ।
ਔਰ ਸਾਨੂੰ ਨਾਲ ਲੈ ਗਿਆ ਸੀ, ਇਹਦਾ ਕਾਰਜ ਸਰ ਗਿਆ, ਪੂਰਾ ਹੋ ਗਿਆ ਹੈ।
ਦਹੁੰ ਦਿਸ਼ ਮੇਲ ਹਮਹੁ ਨਿਤ ਕਰੇ
ਤਿਨ ਕਰੇ। ਦੋਵਾਂ ਰਾਜਿਆਂ ਦੇ ਵਿੱਚ ਪੈ ਕੇ ਦੋਵਾਂ ਤਰਫਾਂ ਤੋਂ ਮੇਲ ਮਿਲਾਪ ਕਰਾ ਦਿੱਤਾ, ਸੰਧੀ ਕਰਾ ਦਿੱਤੀ ਹੈ।
ਕਿਸ਼ਨ ਸਿੰਘ ਕੀ ਪਤ ਰਹਿ ਆਈ।
ਇਸ ਰਾਜੇ ਦੀ ਪਤ ਇੱਜ਼ਤ ਰਹਿ ਆਈ ਹੈ।
ਸਾਡੇ ਜੀਤ ਕੀ ਬੰਬ ਬਜਾਈ।
ਔਰ ਜਿੱਤ ਦੇ ਨਗਾਰੇ ਖੜਕਾ ਕੇ ਵਾਪਸ ਪਰਤਿਆ ਰਾਜਾ ਸਾਡੇ ਨਾਲ।
ਸੁਣ ਹਰ ਖਯੋ ਸਗਰੋ ਪਰਿਵਾਰ।
ਹਜ਼ੂਰ ਦੇ ਮੁਖਾਰਬਿੰਦ ਤੋਂ ਇਹ ਬਚਨ ਸੁਣ ਕੇ ਸਾਰਾ ਪਰਿਵਾਰ ਖੁਸ਼ ਪ੍ਰਸੰਨ ਹੋਇਆ ਹੈ।
ਅਨੇਕ ਭਾਂਤ ਕੇ ਕਰੇ ਆਹਾਰ।
ਅਨੇਕਾਂ ਤਰ੍ਹਾਂ ਦੇ ਵੰਨ ਸਵੰਨੇ ਭੋਜਨ ਤਿਆਰ ਕੀਤੇ ਗਏ।
ਕਰ ਕਰ ਅਚਵਾ ਵਹੀਂ ਹਰ ਖਾਏ।
ਤਿਆਰ ਕਰ ਕਰਕੇ ਸਤਿਗੁਰਾਂ ਨੂੰ ਨਾਲ ਦੇ ਸਿੱਖਾਂ ਨੂੰ ਛਕਾਉਂਦੇ ਹਨ, ਖੁਸ਼ ਕਰਦੇ ਹਨ।
ਪੁੱਤਰ ਸਮੇਤ ਗੁਰੂ ਤ੍ਰਿਪਤਾਏ।
ਔਰ ਮਾਤਾ ਨਾਨਕੀ ਜੀ ਨੇ ਆਪਣੇ ਪੁੱਤਰ ਗੁਰੂ ਤੇਗ ਬਹਾਦਰ ਜੀ ਨੂੰ ਬਾਕੀ ਸਾਰਿਆਂ ਸਮੇਤ ਤ੍ਰਿਪਤ ਕੀਤਾ ਹੈ।
ਸੰਗਤ ਪੁਰ ਪਟਨੇ ਕੀ ਆਵੇ।
ਔਰ ਪਟਨੇ ਨਗਰ ਦੀਆਂ ਸੰਗਤਾਂ ਹੁਣ ਆਉਣ ਲੱਗੀਆਂ ਦਰਸ਼ਨ ਕਰਨ ਵਾਸਤੇ।
ਦਰਸ਼ਨ ਕਰ ਅਕੋਰ ਅਰ ਪਾਵੇ।
ਬਹੁਤ ਜ਼ਿਆਦੀਆਂ ਭੇਟਾਂ ਅਰਪਣ ਕਰਦੀਆਂ ਹਨ, ਦਰਸ਼ਨ ਕਰਦੀਆਂ ਹਨ।
ਗਏ ਦੇਸ਼ ਜਿਸ ਬੂਝੇ ਬਾਤੀ।
ਜਿਸ ਦੇਸ਼ ਕਾਮਰੂ ਦੇਸ਼ ਵਿੱਚ ਹਜ਼ੂਰ ਗਏ ਸਨ ਉੱਥੋਂ ਦੀਆਂ ਗੱਲਾਂ ਬਾਤਾਂ ਪ੍ਰੇਮੀ ਪੁੱਛਦੇ ਹਨ।
ਸੁਣ ਸੁਣ ਜਸ ਕੋ ਕਹਿ ਬਹੁ ਭਾਤੀ।
ਸੁਣ ਸੁਣ ਕੇ ਹਜ਼ੂਰ ਦੇ ਪਾਸੋਂ ਬੜਾ ਜਸ ਕਰਦੀਆਂ ਹਨ ਪ੍ਰੇਮੀ ਸੰਗਤਾਂ।
ਤੁਮ ਬਿਨ ਕੌਣ ਕਰੈ ਸਰ ਜਾਏ।
ਮਹਾਰਾਜ ਜੀ, ਉਹ ਐਸਾ ਇਲਾਕਾ ਸੀ ਕਾਮਰੂ ਦੇਸ਼, ਆਪ ਜੀ ਦੀ ਸਹਾਇਤਾ ਤੋਂ ਬਗੈਰ ਕੌਣ ਸਰ ਕਰ ਸਕਦਾ ਸੀ।
ਦੇਸ਼ ਕਾਮਰੂ ਮੰਤਰਨ ਥਾਏ।
ਉੱਥੇ ਮੰਤਰਾਂ ਯੰਤਰਾਂ ਦਾ ਬੜਾ ਬਲ ਦੱਸੀਦਾ ਉਸ ਕਾਮਰੂ ਦੇਸ਼ ਵਿੱਚ।
ਮਾਨ ਸਿੰਘ ਸੇ ਮਾਰੇ ਜਹਾਂ।
ਜਿੱਥੇ ਇਸ ਰਾਜੇ ਦੇ ਦਾਦਾ ਮਾਨ ਸਿੰਘ ਵਰਗੇ ਮਾਰੇ ਗਏ ਸਨ।
ਅਮਰਨ ਕੀ ਗਿਣਤੀ ਕਹੋ ਕਹਾਂ।
ਔਰ ਹੋਰ ਨਾਮ ਰਾਜਿਆਂ ਦੀ ਤਾਂ ਗਿਣਤੀ ਕਿਆ ਹੈ।
ਬੜੀ ਭੀੜ ਸਤਿਗੁਰ ਘਰ ਹੋਈ।
ਇਉਂ ਸਤਿਗੁਰਾਂ ਦੇ ਪਾਸ ਬਹੁਤ ਜ਼ਿਆਦਾ ਭੀੜ ਜਮ੍ਹਾਂ ਹੋਈ ਸਿੱਖ ਸੰਗਤਾਂ ਦੀ।
ਆਵੇ ਅਨਕ ਜਾਹੇ ਚੱਲ ਕੋਈ।
ਅਨੇਕਾਂ ਆਉਂਦੇ ਹਨ ਦਰਸ਼ਨ ਕਰਕੇ, ਕਾਮਨਾ ਪੂਰੀਆਂ ਕਰਾ ਕੇ ਚਲੇ ਜਾ ਰਹੇ ਹਨ ਕਈ ਪ੍ਰੇਮੀ।
ਲੱਗਿਓ ਅੰਬਾਰ ਅਕੋਰਨ ਕੇਰੇ।
ਤੇ ਢਾਵਾਂ ਦੇ ਪਦਾਰਥਾਂ ਦੇ ਢੇਰ ਲੱਗ ਗਏ ਹਨ।
ਜਿੱਤ ਕਿਤ ਮੰਗਲ ਵਧੇ ਵਧੇਰੇ।
ਜਿੱਧਰ ਕਿੱਧਰ ਬੜਾ ਭਾਈ ਮੰਗਲਮਈ ਖੁਸ਼ੀ ਦਾ ਮਾਹੌਲ ਛਾ ਗਿਆ।
ਰਹਿਣ ਲੱਗੇ ਸਤਿਗੁਰ ਨਿਜ ਧਾਮੂ।
ਇਉਂ ਸਤਿਗੁਰੂ ਜੀ ਇੱਥੇ ਪਟਨਾ ਸਾਹਿਬ ਅਸਥਾਨ ਤੇ ਰਹਿਣ ਲੱਗ ਪਏ।
ਕੋਤ ਕੀਰਤਨ ਨਿਤ ਅਬਰਾਮੂ।
ਨਿਤ ਹੀ ਗੁਰੂ ਕੀ ਬਾਣੀ ਦਾ ਕੀਰਤਨ ਹੋਣ ਲੱਗਾ ਸੁੰਦਰ।
ਤੀਨ ਦਿਵਸ ਤਹਿ ਬਸਿਓ ਨਰੇਸ਼ਾ।
ਜਿਹੜਾ ਰਾਜਾ ਸੀ ਜੈਪੁਰੀਆ, ਤਿੰਨ ਦਿਨ ਸਤਿਗੁਰਾਂ ਦੇ ਪਾਸ ਪਟਨੇ ਵਿਖੇ ਨਿਵਾਸ ਰੱਖਿਆ ਉਸਨੇ।
ਪਹੁੰਚਿਓ ਚਹਿ ਨਿਕਟ ਤੁਰਕੇਸ਼ਾ।
ਤੇ ਹੁਣ ਸਤਿਗੁਰੂ ਤੋਂ ਆਗਿਆ ਲੈ ਕੇ ਔਰੰਗਜ਼ੇਬ ਬਾਦਸ਼ਾਹ ਕੋਲ ਜਾ ਪਹੁੰਚਣਾ ਚਾਹੁੰਦਾ ਸੀ।
ਆਏ ਗੁਰੂ ਢਿੱਗ ਗਰੀਬ ਨਿਵਾਈ।
ਆ ਕੇ ਸਤਿਗੁਰਾਂ ਦੇ ਪਾਸ ਉਹਨੇ ਮੱਥਾ ਟੇਕਿਆ, ਸਿਰ ਨਿਵਾਇਆ।
ਸਭ ਬਿਰਤੰਤ ਕਹਿ ਲੀਨ ਵਿਦਾਈ।
ਔਰ ਸਾਰੀ ਵਾਰਤਾ ਦੱਸ ਕੇ ਸਤਿਗੁਰਾਂ ਤੋਂ ਵਿਦਾਇਗੀ ਲਈ।
ਅਦਕ ਦਰਬ ਕੋ ਧਾਰ ਕਰ ਆਗੇ।
ਬਹੁਤ ਜ਼ਿਆਦਾ ਧੰਨ ਸਤਿਗੁਰਾਂ ਦੇ ਅੱਗੇ ਭੇਟਾ ਵਜੋਂ ਅਰਪਣ ਕੀਤਾ।
ਬੇਨਤੀ ਭਨੀ ਪ੍ਰੇਮ ਰਸ ਪਾਗੇ।
ਪ੍ਰੇਮ ਰਸ ਵਿੱਚ ਭਿੱਜ ਕੇ ਬੇਨਤੀ ਕੀਤੀ ਸਤਿਗੁਰੂ ਨੂੰ,
ਕਿਰਪਾ ਤੁਮਰੀ ਤੇ ਜਸ ਪਾਇਓ।
ਸੱਚੇ ਪਾਤਸ਼ਾਹ, ਤੁਹਾਡੀ ਕਿਰਪਾ ਕਰਕੇ ਮੈਂ ਬੜਾ ਜਸ ਖੱਟਿਆ ਹੈ ਜੀ।
ਸੁਖ ਸਮੇਤ ਮੈਂ ਸਰ ਕਰ ਆਇਓ।
ਸੁਖ ਪੂਰਵਕ ਬਿਨਾਂ ਖੂਨ ਖਰਾਬੇ ਤੋਂ, ਬਿਨਾਂ ਸਿਪਾਹੀ ਮਰਵਾਉਣ ਤੋਂ ਮਹਾਰਾਜ ਮੈਂ ਜਿੱਤ ਕੇ ਆਇਆ ਹਾਂ।
ਅਬ ਤੁਰਕੇਸ਼ੁਰ ਨਿਕਟ ਸਿਧਾਓ।
ਹੁਣ ਬਾਦਸ਼ਾਹ ਔਰੰਗਜ਼ੇਬ ਦੇ ਪਾਸ ਮੈਂ ਜਾਵਾਂਗਾ।
ਮਿਲ ਕਰ ਪੁਨ ਆਪਣੇ ਘਰ ਜਾਊਂ।
ਨੂੰ ਮਿਲ ਕੇ ਦੱਸ ਕੇ ਕਿ ਇਸ ਤਰ੍ਹਾਂ ਜੰਗ ਫਤਿਹ ਹੋਈ ਆ ਬਿਨਾਂ ਲੜਨ ਤੋਂ, ਫਿਰ ਮੈਂ ਆਪਣੇ ਘਰ ਜੈਪੁਰ ਨੂੰ ਜਾਵਾਂਗਾ।
ਚਿਰੰਕਾਲ ਬੀਤਾ ਤੁਮ ਜਾਨੋ।
ਮਹਾਰਾਜ ਤੁਸੀਂ ਜਾਣਦੇ ਹੋ ਬਹੁਤ ਸਮਾਂ ਬਤੀਤ ਹੋਇਆ ਹੈ, ਪਰਿਵਾਰ ਤੋਂ ਵਿਛੜਿਆ ਹੋਇਆ।
ਸੁਣ ਸਤਿਗੁਰ ਤਬ ਹੁਕਮ ਬਖਾਨੋ।
ਇਹਦੀ ਬੇਨਤੀ ਸੁਣ ਕੇ ਹਜ਼ੂਰ ਨੇ ਹੁਕਮ ਕੀਤਾ,
ਗਮਨੋ ਜਾਓ ਦੇਸ਼ ਨਿਜ ਫੇਰ।
ਜਾਓ ਰਾਜਾ, ਮਿਲ ਕੇ ਰਾਜ ਬਾਦਸ਼ਾਹ ਨੂੰ ਆਪਣੇ ਦੇਸ਼ ਜੈਪੁਰ ਜਾਓ।
ਸਿਮਰੋ ਸਤਨਾਮ ਸੁਖ ਹੇਰ।
ਔਰ ਸੱਚੇ ਨਾਮ ਦੇ ਵਿੱਚ ਹੀ ਸੁਖ ਹੈ, ਇੰਜ ਜਾਣ ਕੇ ਸਿਮਰਨ ਕਰਨਾ ਹੈ।
ਵਿਘਨ ਪਰੇ ਸਤਿਗੁਰੂ ਅਰਾਧੋ।
ਜੇ ਕਿਤੇ ਵਿਘਨ ਪਏ ਕਿਸੇ ਕਾਰਜ ਵਿੱਚ ਤਾਂ ਸਤਿਗੁਰੂ ਨਾਨਕ ਦੇਵ ਜੀ ਦਾ ਆਰਾਧਨ ਕਰਨਾ ਹੈ।
ਅਨੇਕ ਵਿਘਨ ਕੀ ਬਾਧਾ ਬਾਧੋ।
ਅਨੇਕਾਂ ਤਰ੍ਹਾਂ ਦੀਆਂ ਜਿਹੜੀਆਂ ਬਾਧਾ ਪੀੜਾ ਤਕਲੀਫਾਂ ਆਉਣਗੀਆਂ ਦੂਰ ਹੋਣਗੀਆਂ।
ਸੁਨਤ ਸਿੱਖ ਕੋ ਬੰਧਨ ਠਾਨੀ।
ਹਜ਼ੂਰ ਦੀ ਸਿੱਖਿਆ ਉਪਦੇਸ਼ ਸੁਣ ਕੇ ਰਾਜੇ ਨੇ ਨਮਸਕਾਰ ਕੀਤੀ, ਮੱਥਾ ਟੇਕਿਆ।
ਈਸ਼ਰ ਨਾ ਸਾਕੇ ਪ੍ਰੀਤ ਮਹਾਨੀ।
ਬਹੁਤ ਡਾਢੀ ਪ੍ਰੀਤ ਕਰਦਾ ਸੀ ਰਾਜਾ, ਵਿਛੜ ਨੂੰ ਵੀ ਦਿਲ ਨਹੀਂ ਸੀ ਕਰਦਾ।
ਆਗਿਆ ਕੋ ਆਇਓ ਡੇਰੇ।
ਹਜ਼ੂਰ ਦੇ ਪਾਸੋਂ ਆਗਿਆ ਪ੍ਰਾਪਤ ਕਰਕੇ ਜਿੱਥੇ ਇਹਦੇ ਡੇਰਾ ਲੱਗਾ ਹੋਇਆ ਸੀ, ਤੰਬੂ ਲੱਗੇ ਹੋਏ ਸੀ, ਉੱਥੇ ਆ ਪਹੁੰਚਾ।
ਲਸ਼ਕਰ ਤਿਆਰੀ ਕਰ ਤੇ ਸਵੇਰੇ।
ਆਪਣੇ ਸਾਰੇ ਸਿਪਾਹੀਆਂ ਫੌਜ ਦੀ ਤਿਆਰੀ ਕਰਵਾਈ।
ਕਰਿਓ ਕੂਚ ਦਿੱਲੀ ਦਿਸ਼ ਗਇਓ।
ਇਹਨੇ ਚਾਲਾ ਪਾਇਆ ਇੱਥੋਂ ਤੇ ਦਿੱਲੀ ਦੀ ਤਰਫ ਨੂੰ ਗਿਆ।
ਮਿਲਿਓ ਸ਼ਾਹੋ ਘਰ ਪੁੰਨ ਪਠ ਦਇਓ।
ਜਾ ਕੇ ਬਾਦਸ਼ਾਹ ਨੂੰ ਮਿਲਿਆ, ਫਿਰ ਉਸ ਤੋਂ ਆਗਿਆ ਪ੍ਰਾਪਤ ਕਰਕੇ ਆਪਣੇ ਘਰ ਜੈਪੁਰ ਨੂੰ ਗਿਆ।
ਗੁਰੂ ਤੇਗ ਬਹਾਦਰ ਤਬੈ।
ਇੱਧਰ ਪਟਨਾ ਸਾਹਿਬ, ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ।
ਉਪਦੇਸ਼ਤ ਸੰਗਤ ਸਿੱਖ ਸਬੈ।
ਸਾਰੀਆਂ ਸਿੱਖ ਸੰਗਤਾਂ ਨੂੰ ਰੋਜ਼ ਉਪਦੇਸ਼ ਦਿੰਦੇ ਸਨ ਨਿਤਾ ਪ੍ਰਤੀ।
ਨਾਨਾ ਕਰੇ ਕਾਮਨਾ ਪੂਰੀ।
ਅਨੇਕਾਂ ਤਰ੍ਹਾਂ ਦੀਆਂ ਪ੍ਰੇਮੀਆਂ ਦੀਆਂ ਕਾਮਨਾਵਾਂ ਪੂਰੀਆਂ ਕਰਦੇ ਹਨ ਸਤਿਗੁਰੂ।
ਸਿੱਖੀ ਬਿਸਤਾਰੀ ਗੁਣ ਰੂਰੀ।
ਔਰ ਸੱਚੇ ਪਾਤਸ਼ਾਹ ਜੀ ਨੇ ਸਮੂਹ ਗੁਣਾਂ ਵਾਲੀ ਭਾਵ ਸਮੂਹ ਗੁਣਾਂ ਦੇ ਸਹਿਤ ਉਪਦੇਸ਼ ਦੇ ਕੇ ਸਿੱਖੀ ਫੈਲਾਈ ਕਿ ਗੁਣ ਧਾਰਨ ਕਰਕੇ ਰੱਖੋ।
ਸੁਤ ਕੋ ਦੇਖਤ ਅਦਕ ਆਨੰਦ ਹੈ।
ਮਾਤਾ ਨਾਨਕੀ ਜੀ ਪੁੱਤਰ ਤੇਗ ਬਹਾਦਰ ਜੀ ਨੂੰ ਵੇਖ ਕੇ ਬਹੁਤ ਆਨੰਦਿਤ ਰਹਿੰਦੇ ਹਨ।
ਜਾਣੇ ਇਹ ਜਰ ਤੁਰਕ ਨਿਕੰਦੇ ਹੈ।
ਸ੍ਰੀ ਗੋਬਿੰਦ ਰਾਏ ਜੀ ਸਾਹਿਬਜ਼ਾਦਾ ਜੀ ਨੂੰ ਵੇਖ ਕੇ ਗੁਰੂ ਤੇਗ ਬਹਾਦਰ ਜੀ ਆਨੰਦਿਤ ਹਨ ਕਿ ਤੁਰਕਾਂ ਦੀਆਂ ਜੜ੍ਹਾਂ ਪੁੱਟਣਗੇ।
ਮਨ ਸਨੇਹੋ ਕੇ ਸਨੇਹ ਬਡੇਰੇ।
ਬਹੁਤ ਜ਼ਿਆਦਾ ਮਨ ਦੇ ਸਨੇਹ ਪ੍ਰੇਮ ਕਰਕੇ
ਕਰੇ ਬਿਠਾਵਨ ਆਪਣੇ ਨੇਰੇ।
ਆਪਣੇ ਕੋਲ ਬਿਠਾਉਂਦੇ ਹਨ ਸਤਿਗੁਰੂ ਸਾਹਿਬਜ਼ਾਦਾ ਜੀ ਨੂੰ।
ਲੀਲਾ ਜਥਾ ਜੰਗ ਕੀ ਠਾਨੈ।
ਜਿਸ ਤਰ੍ਹਾਂ ਆਪ ਜੀ ਲੀਲਾ ਕਰਦੇ ਸੀ, ਜੰਗ ਯੁੱਧ ਵਾਲਾ ਸੁਭਾਅ ਸੀ।
ਮਰਜਹਿ ਭਵਿੱਖਤ ਮਹਿ ਤਿਮ ਜਾਨੈ।
ਸਤਿਗੁਰੂ ਜਾਣਦੇ ਹਨ ਕਿ ਭਵਿੱਖ ਵਿੱਚ ਇਹਨਾਂ ਨੇ ਕੀ ਕਰਨਾ ਹੈ।
ਬ੍ਰਹਮ ਗਿਆਨ ਤੇ ਉਤਪਤ ਹੋਵਾ।
ਬ੍ਰਹਮ ਗਿਆਨ ਤੋਂ ਉਤਪਤੀ ਹੋਈ ਹੈ ਸਾਹਿਬਜ਼ਾਦਾ ਜੀ ਦੀ।
ਮਨੋ ਬੀਰ ਰਸ ਲਾਗ ਤਨ ਜੋਵਾ।
ਮਾਨੋ ਕਿ ਬੀਰ ਰਸ ਨੇ ਛੋਟਾ ਸਰੂਪ ਧਾਰਨ ਕੀਤਾ।
ਦਸ਼ਰਥ ਕਰ ਪ੍ਰੇਮ ਬਿਲੰਦ ਹੈ।
ਇੱਕ ਅੰਗੀ ਦ੍ਰਿਸ਼ਟਾਂਤ ਕਵੀ ਜੀ ਦਿੰਦੇ ਆ, ਜਿਵੇਂ ਰਾਮ ਚੰਦਰ ਜੀ ਨਾਲ ਦਸ਼ਰਥ ਪ੍ਰੇਮ ਕਰਦਾ ਸੀ।
ਦੇਖਤ ਰਾਮ ਚੰਦ ਨਿਜ ਨੰਦ ਹੈ।
ਆਪਣੇ ਨਿਜ ਪੁੱਤਰ ਰਾਮ ਚੰਦ ਨੂੰ ਵੇਖ ਕੇ ਜਿਵੇਂ ਦਸ਼ਰਥ ਦੀਆਂ ਅੱਖਾਂ ਠਰਦੀਆਂ ਸੀ।
ਤਥਾ ਦੁਲਾਰਤ ਅੰਕ ਬਿਠਾਵੈ।
ਉਸ ਤਰ੍ਹਾਂ ਹੀ ਦੁਲਾਰ ਦੇ ਲਾੜ ਪਿਆਰ ਕਰਕੇ ਗੋਦੀ ਚ ਬਿਠਾਉਂਦੇ ਹਨ ਸਤਿਗੁਰੂ।
ਹਰ ਵਸਦੇਵ ਮਨਿੰਦ ਸੁਹਾਵੈ।
ਜਿਸ ਤਰ੍ਹਾਂ ਵਾਸੁਦੇਵ ਤੇ ਕ੍ਰਿਸ਼ਨ ਦਾ ਪਿਓ ਪੁੱਤਰਾਂ ਦਾ ਪ੍ਰੇਮ ਸੀ।
ਮੁਖਤ ਪਾਲਤ ਪਟ ਪਹਿਰਾਵੇ।
ਔਰ ਇਸ ਤਰ੍ਹਾਂ ਸਾਹਿਬਜ਼ਾਦਾ ਜੀ ਦੀ ਪਾਲਣਾ ਪੋਸ਼ਣਾ ਹੋ ਰਹੀ ਹੈ, ਸੁੰਦਰ ਬਸਤਰ ਪਹਿਨਾਏ ਜਾਂਦੇ ਹਨ।
ਪਹਿਰ ਵਿਭੂਖਣ ਸਭ ਮਨ ਭਾਵਹਿ।
ਇਸ ਤਰ੍ਹਾਂ ਸ਼ਸਤਰ ਬਸਤਰ ਸਜਾ ਕੇ ਸਾਹਿਬਜ਼ਾਦਾ ਜੀ ਸਭਨਾਂ ਦੇ ਮਨਾਂ ਨੂੰ ਬਹੁਤ ਭਾਉਂਦੇ ਸਨ।
ਕਰ ਗੁਲੇਲ ਐਂਚਹਿ ਕਰ ਬਾਲਕੋ।
ਔਰ ਗੁਲੇਲ ਲੈ ਕੇ ਉਹਦੇ ਉੱਪਰ ਗੋਲੀਆਂ ਰੱਖ ਕੇ ਗੁਲੇਲੇ ਤੇ ਬੜੇ ਬਲ ਦੇ ਨਾਲ ਖਿੱਚ ਕੇ ਚਲਾਉਂਦੇ ਸਨ।
ਹੇਰਤ ਹਤਿ ਨਿਸ਼ਾਨੇ ਥਲ ਕੋ।
ਔਰ ਜਿੱਥੇ ਨਿਸ਼ਾਨਾ ਲਾਇਆ ਹੁੰਦਾ ਸੀ ਉਹਨੂੰ ਹੱਥਦੇ ਹਨ, ਭਾਵ ਨਿਸ਼ਾਨਾ ਫੁੰਡਦੇ ਹਨ।
ਬਹੁ ਸ਼ਾਹਨ ਕੇ ਬਾਲਕ ਆਵੈ।
ਪਟਨੇ ਸ਼ਹਿਰ ਦੇ ਸ਼ਾਹੂਕਾਰਾਂ ਦੇ ਧਨੀਆਂ ਦੇ ਬਾਲਕੇ ਹਾਣੀ ਆਉਂਦੇ ਹਨ।
ਮਿਲ ਕਰ ਤਿੰਨ ਸੋ ਖੇਲ ਮਚਾਵੈ।
ਉਹਨਾਂ ਨਾਲ ਮਿਲ ਕੇ ਕਈ ਤਰ੍ਹਾਂ ਦੀ ਖੇਡ ਮਚਾਉਂਦੇ ਹਨ, ਧੂਮ ਮਚਾਉਂਦੇ ਹਨ।
ਆਦੇ ਇੱਕ ਦਿਸ਼ ਠਾਡੇ ਕਰੈ।
ਅੱਧੇ ਬਾਲਕੇ ਇੱਕ ਪਾਸੇ ਖੜੇ ਕਰ ਲੈਂਦੇ ਆ ਸਤਿਗੁਰੂ।
ਆਦੇ ਲੈ ਆਪਣੇ ਸੰਗ ਥਿਰੈ।
ਅੱਧੇ ਬਾਲਕੇ ਆਪਣੇ ਪੱਖ ਚ ਭਾਵ ਦੋ ਧੜੇ ਬਣਾ ਕੇ ਖੜੇ ਕਰਦੇ ਹਨ।
ਹੇਲਾ ਕਰਨ ਮਨਿੰਦ ਮਿਲਨ ਤੇ।
ਇੱਕ ਦੂਜੇ ਤੇ ਹੱਲਾ ਕਰਨ ਦੀ ਤਰ੍ਹਾਂ ਇੰਜ ਢਿਲਦੇ ਹਨ।
ਮਾਰ ਮਾਰ ਕਰ ਮਨੋ ਲਰੰਤੇ,
ਮਾਰ ਲਓ ਇੰਜ ਕਹਿੰਦੇ ਹੋਏ ਲੜਦੇ ਹਨ ਦੋਵੇਂ ਤਰ੍ਹਾਂ।
ਇੱਕ ਗਾਡੇ ਹੋਏ ਠਾਡੇ ਰਹਿ,
ਇੱਕ ਪਰਪਕਤਾ ਸਹਿਤ ਇੱਕ ਥਾਂ ਖੜੇ ਰਹਿੰਦੇ ਸੀ ਇੱਕ ਧੜੇ ਵਾਲੇ।
ਵੰਡ ਵੰਡ ਔਰ ਉਤਸਾਹ ਜੋ ਚਹਿ,
ਤੇ ਇੱਕ ਪੈਰ ਵੱਧਦੇ ਸੀ ਅੱਗੇ ਨੂੰ ਲੜਨ ਵਾਸਤੇ ਉਤਸ਼ਾਹ ਧਾਰ ਕੇ।
ਕਰ ਸੁਨੇਹ ਗੁਰ ਨਿਕਟ ਬੁਲਾਵੈ,
ਸਤਿਗੁਰੂ ਤੇਗ ਬਹਾਦਰ ਜੀ ਬੜੇ ਸਨੇਹ ਨਾਲ ਸਾਹਿਬਜ਼ਾਦਾ ਜੀ ਨੂੰ ਕੋਲ ਬੁਲਾਉਂਦੇ ਸਨ।
ਅਬਹੂ ਕਹਾਂ ਕਰਨ ਰਣ ਭਾਵੈ,
ਬਚਨ ਵੀ ਕਰ ਦਿੰਦੇ ਸੀ ਸਾਹਿਬਜ਼ਾਦਾ ਜੀ ਏਡੀ ਛੇਤੀ ਜੰਗ ਕਰਨ ਵਾਸਤੇ ਕਿਉਂ ਉਤਸ਼ਾਹਿਤ ਹੋ ਰਹੇ ਹੋ।
ਫਿਰ ਹੋਏ ਬੈਠੋ ਹਮਰੇ ਪਾਸ,
ਇੱਥੇ ਟਿਕ ਕੇ ਕੁਝ ਸਮਾਂ ਬੈਠੋ ਸਾਡੇ ਕੋਲ।
ਸੁਣੋ ਕਰਤ ਹੈ ਸਿੱਖ ਅਰਦਾਸ,
ਇੱਧਰ ਸੁਣੋ ਸਿੱਖ ਸੇਵਕ ਅਰਦਾਸਾਂ ਕਰ ਰਹੇ ਹਨ।
ਆਦਿਕ ਕਹਿ ਬਾਕ ਦਿਲਾਸੇ,
ਐਸੇ ਬਚਨ ਬਿਲਾਸ ਕਰਕੇ ਦਿਲਾਸਾ ਦਿੰਦੇ ਹਨ ਸਾਹਿਬਜ਼ਾਦਾ ਜੀ ਨੂੰ।
ਕਿਤਕ ਸਮੇਂ ਰੱਖੇ ਨਿਜ ਪਾਸੇ,
ਕੁਝ ਸਮਾਂ ਆਪਣੇ ਕੋਲ ਹੀ ਰੱਖਦੇ ਹਨ ਸਤਿਗੁਰੂ ਤੇਗ ਬਹਾਦਰ ਜੀ।
ਹੋਰ ਜਾਏ ਬਾਲਕ ਮਹਿ ਖੇਲੇ,
ਫਿਰ ਪਿਤਾ ਜੀ ਤੋਂ ਆਗਿਆ ਪ੍ਰਾਪਤ ਕਰਕੇ ਨਾਲ ਦੇ ਬਾਲਕਾਂ ਨਾਲ ਖੇਡਦੇ ਹਨ।
ਰੇਲ ਧਕੇਲੇ ਕਿਸ ਹੂੰ ਝੇਲੇ,
ਇੱਕ ਦੇ ਤਾਈ ਧੱਕਾ ਮਾਰ ਕੇ ਅੱਗੇ ਨੂੰ ਸੁੱਟਦੇ ਆ, ਇਕਨਾਂ ਦਾ ਵੱਜਾ ਧੱਕਾ ਝੱਲਦੇ ਹਨ।
ਅਜਿਹੇ ਬੇਭੂਖਨ ਦੌੜਤ ਜਾਤੇ,
ਜਿਸ ਵੇਲੇ ਦੌੜਦੇ ਹਨ ਤੇ ਕੜੇ ਆਦਿ ਖੜਕਦੇ ਹਨ।
ਰਹਿ ਖੇਲ ਬਾਲਕ ਮਹਿਰਾਤੇ,
ਇਸ ਤਰ੍ਹਾਂ ਨਾਲ ਦੇ ਸਾਥੀ ਬਾਲਕਾਂ ਵਿੱਚ ਖੇਡ ਵਿੱਚ ਰੰਗੇ ਰਹਿੰਦੇ ਹਨ।
ਸਤਿਗੁਰ ਬੈਠੇ ਲਾਏ ਦੀਵਾਨ,
ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਜੀ ਦੀਵਾਨ ਲਾ ਕੇ ਸਜਾ ਕੇ ਬੈਠਦੇ ਹਨ।
ਸੁਧ ਪਸਰੀ ਢਿੱਗ ਦੂਰ ਕੇ ਥਾਨ,
ਦੂਰ ਨੇੜੇ ਸਭ ਸਥਾਨਾਂ ਤੇ ਖਬਰ ਪਸਰੀ ਹੋਈ ਹੈ।
ਪੂਰਬ ਤੇ ਪਟਨੇ ਮਹਿ ਆਏ,
ਕਿ ਪੂਰਬ ਦੀ ਤਰਫ ਤੋਂ ਆਸਾਮ ਤੋਂ ਸਤਿਗੁਰੂ ਪਟਨੇ ਵਿਖੇ ਆ ਗਏ ਹਨ।
ਸੁਣ ਸਿੱਖ ਦੂਰ ਦੂਰ ਤੇ ਆਏ,
ਇਹ ਸੁਣ ਕੇ ਦੂਰੋਂ ਦੁਰਾਡਿਓਂ ਸਿੱਖ ਚੱਲ ਕੇ ਆਉਂਦੇ ਹਨ ਦਰਸ਼ਨਾਂ ਲਈ।
ਦਰਸ਼ਨ ਕਰੇ ਕਾਮਨਾ ਪਾਵੈ,
ਦਰਸ਼ਨ ਪ੍ਰਾਪਤ ਕਰਕੇ ਮਨ ਦੀਆਂ ਕਾਮਨਾ ਪੂਰੀਆਂ ਕਰਦੇ ਹਨ।
ਸਫਲ ਜਾਨ ਭੇਟਤ ਅਰ ਪਾਵੈ,
ਇਹ ਜਾਣ ਕੇ ਕਿ ਜੋ ਕੁਝ ਸਤਿਗੁਰੂ ਦੇ ਚਰਨਾਂ 'ਚ ਭੇਟਾ ਕਰਾਂਗੇ ਸਫਲਾ ਹੋ ਜਾਏਗਾ, ਇੰਝ ਭੇਟਾ ਕਰਦੇ ਨੇ।
ਸੰਗਤ ਨਈ ਨਿਤਾ ਪ੍ਰਤ ਆਏ,
ਨਵੀਆਂ ਨਵੀਆਂ ਸੰਗਤਾਂ ਰੋਜ਼ ਰੋਜ਼ ਆਉਂਦੀਆਂ ਹਨ।
ਦਰਸਹਿ ਗੁਰ ਕੇ ਚਰਨ ਮਨਾਏ,
ਸਤਿਗੁਰੂ ਦੇ ਦਰਸ਼ਨ ਕਰਦੀਆਂ ਹਨ, ਚਰਨਾਂ ਦੀ ਪੂਜਾ ਕਰਦੀਆਂ ਹਨ।
ਅਨਕ ਮਸੰਦ ਦਰਬਲੇ ਘਨੇ,
ਬਹੁਤ ਜ਼ਿਆਦਾ ਮਸੰਦ ਗੁਰੂ ਘਰ ਦੇ ਮੁਖੀਏ ਪ੍ਰਚਾਰਕ ਸੰਗਤਾਂ ਕੋਲੋਂ ਕਾਰ ਭੇਟਾ ਉਗਰਾਹ ਕੇ ਲਿਆਉਣ ਵਾਲੇ ਦੂਰੋਂ ਦੂਰੋਂ।
ਸਿੱਖਣ ਤੇ ਸੰਚੇ ਹਿਤ ਸਨੇ,
ਸਿੱਖ ਸੇਵਕਾਂ ਦੇ ਪਾਸੋਂ ਇਕੱਠਾ ਕਰਦੇ ਹਨ ਧਨ ਭੇਟਾ ਦਾ ਦਸਵੰਧ ਦਾ।
ਸੋ ਆਵਹਿ ਗੁਰ ਕੋ ਅਰਪੰਤੇ,
ਉਹ ਸਾਰਾ ਲਿਆ ਕੇ ਸਤਿਗੁਰੂ ਦੇ ਚਰਨਾਂ 'ਚ ਅਰਪਣ ਕਰ ਦਿੰਦੇ ਸਨ।
ਰਹਿ ਨਿਕਟ ਕੋ ਦਿਨ ਦਰਸਨ ਤੇ,
ਜੋ ਸਤਿਗੁਰੂ ਦੇ ਪਾਸ ਰਹਿ ਜਾਂਦੇ ਸੀ ਕਈ ਦਿਨ ਦਰਸ਼ਨ ਕਰਦੇ ਸਨ।
ਹੁਣ ਸਿਰ ਪਾਓ ਲੇ ਤਹਿ ਗੁਰ ਤੇ,
ਫਿਰ ਸਤਿਗੁਰਾਂ ਦੇ ਪਾਸੋਂ ਸਰੂਪ ਪ੍ਰਾਪਤ ਕਰਦੇ ਸੀ ਧਨ ਸਮੇਤ।
ਵਿਦਾ ਹੋਏ ਨਿਕਸਹਿ ਤਿਸ ਪੁਰ ਤੇ,
ਸਤਿਗੁਰੂ ਦੀ ਆਗਿਆ ਨਾਲ ਵਿਦਾਇਗੀ ਲੈ ਕੇ ਫਿਰ ਇਸ ਨਗਰ ਚੋਂ ਨਿਕਲ ਕੇ ਜਾਂਦੇ ਸਨ।
ਆਪੋ ਆਪਣੇ ਥਾਨ ਪਿਆਨਹੇ,
ਆਪੋ ਆਪਣੇ ਟਿਕਾਣਿਆਂ ਤੇ ਘਰਾਂ ਰਹਿਸ਼ਾਂ ਨੂੰ ਜਾਂਦੇ ਸੀ।
ਗੁਰ ਧਨ ਕੋ ਉਗਰਾਹਿਨ ਠਾਨਹੇ,
ਇਸ ਤਰ੍ਹਾਂ ਗੁਰੂ ਘਰ ਦੀ ਕਾਰ ਭੇਟਾ ਦੀ ਉਗਰਾਹੀ ਕਰਦੇ ਸਨ ਉਹ।
ਅਸ਼ਟ ਮਾਸ ਕੈ ਸੰਮਤ ਮਾਹੀ,
ਛੇ ਮਹੀਨਿਆਂ ਬਾਅਦ ਜਾਂ ਸਾਲ ਵਿੱਚ ਬਾਅਦ 'ਚ
ਲੇਕਰ ਦਰਬ ਆਏ ਪੁਨ ਪਾਹੀ,
ਜਿਨ੍ਹਾਂ ਸੰਗਤਾਂ ਵੱਲੋਂ ਦਸਵੰਧ ਦਿੱਤਾ ਜਮ੍ਹਾਂ ਹੋਇਆ ਹੁੰਦਾ ਸੀ ਲੈ ਕੇ ਆਉਂਦੇ ਸਨ।
ਇਸ ਪ੍ਰਕਾਰ ਸ਼੍ਰੀ ਤੇਗ ਬਹਾਦਰ,
ਇਸ ਤਰ੍ਹਾਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ
ਮਸਤ ਭਏ ਪਟਨੇ ਪੁਰ ਸਾਦਰ,
ਸ਼੍ਰੀ ਪਟਨੇ ਨਗਰ ਵਿਖੇ ਨਿਵਾਸ ਰੱਖਿਆ ਹੈ। ਬੜਾ ਆਦਰ ਮਾਣ ਹੈ ਸਤਿਗੁਰੂ ਦਾ ਸੰਗਤ ਵਿੱਚ।
ਸਿੱਖੀ ਕੋ ਵਿਸਤਾਰੇ ਮਹਾ,
ਸਿੱਖੀ ਨੂੰ ਫੈਲਾਉਂਦੇ ਹਨ ਸਤਿਗੁਰੂ।
ਸਤਨਾਮ ਸਿਮਰਤ ਜਹਿ ਕਹਾਂ,
ਜਿੱਧਰ ਕਿੱਧਰ ਸਿੱਖ ਸੇਵਕ ਸੱਚੇ ਨਾਮ ਦਾ ਸਿਮਰਨ ਕਰਦੇ ਦਿਸਦੇ ਹਨ।
ਮਾਤ ਨਾਨਕੀ ਦੇਖ ਆਨੰਦਤ,
ਮਾਤਾ ਨਾਨਕੀ ਜੀ ਦੇਖ ਕੇ ਬਹੁਤ ਆਨੰਦ ਦੇ ਸਹਿਤ ਹਨ।
ਸੁਤ ਸੁਤ ਕੇ ਉਤ ਲਖ ਪ੍ਰਭ ਬੰਦਤ,
ਔਰ ਆਪਣੇ ਪੁੱਤਰ ਤੇਗ ਬਹਾਦਰ ਜੀ ਨੂੰ ਤੇ ਉਹਨਾਂ ਦੇ ਪੁੱਤਰ ਗੋਬਿੰਦ ਰਾਏ ਜੀ ਨੂੰ ਵੇਖ ਕੇ ਤੇ ਸਤਿਗੁਰੂ ਅਕਾਲ ਪੁਰਖ ਨੂੰ ਨਮਸਕਾਰਾਂ ਕਰਦੇ ਆ ਮਾਤਾ ਜੀ।
ਵੱਡੇ ਗੁਰਨ ਕੇ ਸਾਚੇ ਬੈਨ,
ਚੇਤੇ ਕਰਦੇ ਹਨ ਕਿ ਵੱਡੇ ਸਤਿਗੁਰਾਂ ਦੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬਚਨ ਸੱਚੇ ਹੋਏ ਹਨ।
ਭਏ ਵਿਦਤ ਅਬ ਦੀਖਿਅਤ ਨੈਣ,
ਪ੍ਰਗਟ ਰੂਪ ਚ ਨੇਤਰਾਂ ਨਾਲ ਦਿਖਾਈ ਦਿੰਦਾ ਸਾਰਾ ਕੁਝ।
ਅਨਕ ਬਿਦਨ ਭੋਜਨ ਬਨਵਾਵਹਿ,
ਮਾਤਾ ਜੀ ਆਪ ਕਹਿ ਕੇ ਸੂਪਕਾਰਾਂ ਨੂੰ ਅਨੇਕਾਂ ਤਰ੍ਹਾਂ ਦੇ ਭੋਜਨ ਤਿਆਰ ਕਰਵਾਉਂਦੇ ਹਨ।
ਬੈਠ ਸਮੀਪ ਜੁਗ ਨਿਤ ਤ੍ਰਿਪਤਾ ਵਹੇ,
ਕੋਲ ਬੈਠ ਕੇ ਦੋਵਾਂ ਨੂੰ ਪੁੱਤਰ ਤੇ ਪੋਤਰੇ ਨੂੰ ਮਾਤਾ ਜੀ ਛਕਾਉਂਦੇ ਹਨ।
ਅਧਿਕ ਪਦਾਰਥ ਨਿਤ ਪ੍ਰਤ ਆਵੇ,
ਬਹੁਤ ਜ਼ਿਆਦਾ ਪਦਾਰਥ ਭੇਟਾ ਵਜੋਂ ਸੰਗਤਾਂ ਵੱਲੋਂ ਰੋਜ਼ ਆਉਂਦੇ ਹਨ।
ਚਲੇ ਦੇਗ ਸਭ ਨਾਰ ਗਨ ਖਾਵੇ,
ਔਰ ਕੜਾ ਪ੍ਰਸ਼ਾਦ ਦੀਆਂ ਦੇਗਾਂ ਤੇ ਲੰਗਰ ਚੱਲਦੇ ਸੰਗਤਾਂ ਛਕਦੀਆਂ ਹਨ।
ਕਿਸ ਬਿਦ ਕਮੀ ਰਹਿ ਨਹਿ ਕੋਈ,
ਕਿਸ ਪ੍ਰਕਾਰ ਦੀ ਕੋਈ ਕਮੀ ਨਹੀਂ ਸੀ ਰਹਿੰਦੀ।
ਜਹ ਬਿਸਰਾਮ ਗੁਰਨ ਕਹੋ ਹੋਈ,
ਜਿੱਥੇ ਸਤਿਗੁਰਾਂ ਦਾ ਟਿਕਾਣਾ, ਜਿੱਥੇ ਮੇਰੇ ਸਾਹਿਬ ਦੇ ਚਰਨ ਪੈਣ, ਉੱਥੇ ਕਿਵੇਂ ਘਾਟਾ ਆ ਸਕਦਾ। ਕਵੀ ਜੀ ਕਹਿੰਦੇ ਹਨ, ਇੱਕ ਵਿਦਵਾਨ ਦਾ ਬਚਨ ਹੈ, ਜਿਹੜੀ ਧਰਤੀ ਨੂੰ ਛੂਹ ਗਏ ਚਰਨ ਤੇਰੇ, ਤੇਰੇ ਲੱਖਾਂ ਆਸ਼ਕਾਂ ਦਾ ਅਸਮਾਨ ਬਣ ਗਈ। ਇੱਕ ਦੁਆਬੇ 'ਚ ਗਰਨਾ ਸਾਹਿਬ ਗੁਰਦੁਆਰਾ, ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜਦੋਂ ਦੁਆਬੇ 'ਚ ਆਏ ਤਾਂ ਗਰਨੇ ਦਾ ਕੰਡਾ ਹੁੰਦਾ ਕਾਫੀ ਲੰਬਾ, ਉਹ ਕੰਡਾ ਆਪ ਜੀ ਦੇ ਜੋੜੇ 'ਚ ਵੱਜਾ ਅਤੇ ਚਰਨਾਂ ਨੂੰ ਜਾ ਕੇ ਖੁੱਭਿਆ, ਖੂਨ ਵੀ ਸਿਮਿਆ। ਪਰ ਸਤਿਗੁਰੂ ਮਹਾਰਾਜ ਕਹਿਣ ਲੱਗੇ ਕਿ ਇਹ ਕੰਡਿਆ, ਤੂੰ ਵੀ ਧੰਨ ਹੋ ਗਿਆ, ਹਜ਼ੂਰ ਨੇ ਧਰਤੀ 'ਚ ਗੱਟਤਾ ਅਤੇ ਕਿਹਾ ਵੀ ਸਾਡੀ ਯਾਦਗਾਰ ਬਣੇਗੀ। ਗਰਨਾ ਸਾਹਿਬ ਗੁਰਦੁਆਰਾ ਉਹ ਬੂਟਾ ਬਣ ਗਿਆ ਕੰਡੇ ਤੋਂ। ਇਸ ਪ੍ਰਕਾਰ ਸਾ ਧਰਤੀ ਪਈ ਹਰੀ ਆਵਲ, ਜਿੱਥੇ ਮੇਰਾ ਸਤਿਗੁਰ ਬੈਠਾ ਆਏ, ਸੇ ਜੰਤ ਪਏ ਹਰੀ ਆਵਲ, ਜਿਨੀ ਮੇਰਾ ਸਤਿਗੁਰ ਦੇਖਿਆ ਜਾਏ।
ਇਸ ਪ੍ਰਕਾਰ ਬਸ ਕੇਤਕ ਮਾਸ,
ਇਸ ਤਰ੍ਹਾਂ ਕੁਝ ਕੁ ਮਹੀਨੇ ਸਤਿਗੁਰੂ ਜੀ ਪਟਨੇ ਨਗਰ ਵਿਖੇ ਨਿਵਾਸ ਰੱਖਿਆ।
ਸਿੱਖ ਸੰਗਤ ਕੀ ਪੂਰੀ ਆਸ,
ਸਿੱਖ ਸੰਗਤਾਂ ਦੀਆਂ ਇਛਾਵਾਂ ਕਾਮਨਾਵਾਂ ਪੂਰੀਆਂ ਕੀਤੀਆਂ ਹਜ਼ੂਰ ਨੇ।
ਕਿਤਕ ਫਕੀਰ ਤੀਰਥਨ ਮੱਜੇ,
ਕੁਝ ਕੁ ਫਕੀਰ ਨਾਲ ਜਿਹੜੇ ਰਹਿੰਦੇ ਸੀ ਸਤਿਗੁਰਾਂ ਦੇ, ਉਹਨਾਂ ਨੇ ਘੁੰਮ ਫਿਰ ਕੇ ਬੜਾ ਦੇਸ਼ ਵੇਖਿਆ ਸੀ ਨਾਲ ਰਹਿ ਕੇ।
ਗੁਰ ਕੇ ਸੰਗ ਫਿਰੇ ਅੱਗ ਭੱਜੇ,
ਸਤਿਗੁਰਾਂ ਦੇ ਨਾਲ ਰਹਿ ਕੇ ਘੁੰਮਦੇ ਰਹੇ, ਉਹਨਾਂ ਦੇ ਪਾਪ ਨਸ਼ਟ ਹੋਏ।
ਮੋਹਰ ਪਿਆਨੇ ਜਿੱਤ ਚਿੱਤ ਚਾਹੀ,
ਫਿਰ ਸਤਿਗੁਰਾਂ ਤੋਂ ਆਗਿਆ ਲੈ ਕੇ ਜਿੱਧਰ ਜਿੱਧਰ ਜਾਣ ਦੀ ਇੱਛਾ ਸੀ ਉਹ ਚਲੇ ਗਏ।
ਕੇਤਕ ਰਹੇ ਬਹੁਰ ਗੁਰ ਪਾਹੀ,
ਪਰ ਇੱਕ ਨਾ ਨੂੰ ਐਸਾ ਪ੍ਰੇਮ ਲੱਗਾ ਕਿ ਉਹ ਪੀਰ ਫਕੀਰ ਸਤਿਗੁਰਾਂ ਦੇ ਨਾਲ ਹੀ ਰਹਿੰਦੇ ਸਨ।
ਹਿਮ ਕੇਤਕ ਸਿੱਖ ਸੰਗ ਰਹੇ ਹੈ,
ਇਸ ਤਰ੍ਹਾਂ ਕੁਝ ਪ੍ਰੇਮੀ ਸਿੱਖ ਘਰ ਬਾਰ ਛੱਡ ਕੇ ਸਤਿਗੁਰਾਂ ਦੇ ਚਰਨਾਂ 'ਚ ਨਾਲ ਹੀ ਰਹਿੰਦੇ ਸਨ।
ਕੇਤਕ ਘਰ ਕੋ ਮਿਲਣ ਚਾਹੇ ਹੈ,
ਇੱਕ ਨਾ ਨੇ ਘਰ ਪਰਿਵਾਰਾਂ ਨੂੰ ਮਿਲਣ ਦੀ ਇੱਛਾ ਕੀਤੀ।
ਆਗਿਆ ਲੈ ਪ੍ਰਭ ਕੀ ਸੋ ਗਏ,
ਸਤਿਗੁਰੂ ਜੀ ਦੀ ਆਗਿਆ ਪ੍ਰਾਪਤ ਕਰਕੇ ਉਹ ਚਲੇ ਗਏ।
ਜਨਮ ਉਧਾਰ ਆਪਣੋ ਕਏ,
ਆਪਣੇ ਮਨੁੱਖਾ ਜਨਮਾਂ ਦਾ ਉਧਾਰ ਕੀਤਾ ਉਹਨਾਂ ਨੇ।
ਕੇਤਕ ਨਏ ਆਨ ਸਿੱਖ ਰਹੇ,
ਕੁਝ ਨਵੇਂ ਸਿੱਖ ਆ ਕੇ ਸਤਿਗੁਰੂ ਦੇ ਚਰਨਾਂ 'ਚ ਰਹਿਣ ਲੱਗੇ।
ਗੁਰਕੋ ਸੰਗ ਮਹਾਂ ਫਲ ਲਹੇ,
ਸਤਿਗੁਰਾਂ ਦੀ ਸੰਗਤ ਕਰਨ ਦਾ ਮਹਾਨ ਫਲ ਉਹਨਾਂ ਪ੍ਰਾਪਤ ਕੀਤਾ।
ਮਤੀ ਦਾਸ ਮਤਵਾਨ ਦੀਵਾਨ,
ਭਾਈ ਮਤੀ ਦਾਸ ਜੀ ਬੜੇ ਬੁੱਧੀਵਾਨ ਹੋਏ ਹਨ, ਸਤਿਗੁਰਾਂ ਨੇ ਉਹਨਾਂ ਨੂੰ ਆਪਣਾ ਦੀਵਾਨ ਬਣਾਇਆ ਹੋਇਆ ਸੀ।
ਆਮਦ ਖਰਚ ਸੰਭਾਰਨ ਠਾਨ,
ਜਿੰਨੀ ਗੁਰੂ ਘਰ 'ਚ ਆਮਦਨ ਹੁੰਦੀ ਸੀ, ਸੰਗਤਾਂ ਵੱਲੋਂ ਪਦਾਰਥ ਆਮਦ ਆਉਂਦੇ ਸਨ, ਉਹ ਵੀ ਤੇ ਜਿੰਨਾ ਖਰਚਾ ਹੁੰਦਾ ਸੀ ਸਾਰਾ ਉਹਨਾਂ ਕੋਲੋਂ ਭਾਈ ਮਤੀ ਦਾਸ ਕੋਲੋਂ ਲੈ ਕੇ ਸਿੱਖ ਵਰਤਦੇ ਸਨ।
ਦੋਹਰਾ ਕਿਤਕ ਮਾਸ ਸ੍ਰੀ ਸਤਿਗੁਰੂ,
ਕੁਝ ਮਹੀਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ
ਪਟਨੇ ਵਿਖੇ ਬਿਤਾਏ,
ਪਟਨੇ ਨਗਰ ਵਿਖੇ ਬਤੀਤ ਕੀਤੇ।
ਨਹੀਂ ਅਬ ਪੰਜਾਬ ਕੋ,
ਤਾਂ ਹਜ਼ੂਰ ਨੇ ਇੱਛਾ ਕੀਤੀ ਕਿ ਹੁਣ ਪੰਜਾਬ ਨੂੰ ਚੱਲੀਏ।
ਔਰ ਅਬ ਲਾਖ ਉਠਾਏ,
ਹਿਰਦੇ ਵਿੱਚ ਕਾਮਨਾ ਉਠਾਈ ਹੈ, ਫੁਰਨਾ ਕੀਤਾ ਹਜ਼ੂਰ ਨੇ।
ਚੋ ਪਈ ਮਾਤ ਨਾਨਕੀ ਸੋ ਤਬ ਕਹਿਓ,
ਆਪਣੇ ਮਾਤਾ ਜੀ ਮਾਤਾ ਨਾਨਕੀ ਜੀ ਪ੍ਰਤੀ ਕਿਹਾ ਹਜ਼ੂਰ ਨੇ।
ਆਮ ਪ੍ਰਸਥਾਨ ਆਪਨੋ ਲਹਿਓ,
ਮਾਤਾ ਜੀ ਅਸੀਂ ਇੱਥੋਂ ਹੁਣ ਜਾਣਾ ਚਾਹੁੰਦੇ ਹਾਂ।
ਬੜੋ ਦੇਸ਼ ਪੰਜਾਬ ਹਮਾਰਾ,
ਜੋ ਸਾਡਾ ਪੰਜਾਬ ਦੇਸ਼ ਹੈ ਵੱਡਾ,
ਜਾਗਿਓ ਬੀਤਿਓ ਸਮਾਂ ਉਦਾਰਾ,
ਉਸ ਨੂੰ ਅਸੀਂ ਛੱਡ ਕੇ ਆਏ ਹਾਂ, ਬਹੁਤ ਸਮਾਂ ਗੁਜ਼ਰ ਗਿਆ ਹੈ।
ਕੀਤਕ ਸੰਮਤ ਇਤਿਹ ਬਿਤਾਏ,
ਇਸ ਤਰ੍ਹਾਂ ਇਹ ਕੁਝ ਸਾਲ ਇੱਧਰ ਅਸੀਂ ਬਤੀਤ ਕੀਤੇ ਹਨ।
ਪੂਰਬ ਵਸੇ ਅਧਿਕ ਸੁਖ ਪਾਏ,
ਇਸ ਪੂਰਬ ਦੀ ਧਰਤੀ ਤੇ ਵਸ ਕੇ ਬੜਾ ਸੁਖ ਪ੍ਰਾਪਤ ਕੀਤਾ।
ਆਪ ਆਨੰਦਪੁਰ ਦੇਖੇ ਜਾਈ,
ਤੇ ਹੁਣ ਸ਼੍ਰੀ ਆਨੰਦਪੁਰ ਸਾਹਿਬ ਚੱਕ ਨਾਨਕੀ ਨਾਮ ਸੀ ਉਹਦਾ, ਹਜ਼ੂਰ ਕਹਿੰਦੇ ਉਸ ਨਗਰ ਨੂੰ ਜਾ ਕੇ ਵੇਖਣਾ ਚਾਹੁੰਦੇ ਹਾਂ।
ਜੋ ਆਵਤ ਹਮ ਦਿਓ ਵਸਾਈ,
ਜਿਹੜਾ ਨਗਰ ਇੱਧਰ ਨੂੰ ਆਉਣ ਸਮੇਂ ਅਸੀਂ ਵਸਾ ਕੇ ਆਏ ਸੀ,
ਕਿਸੇ ਵਸਾਵਨ ਕਰੇ ਵਿਸਾਲਾ,
ਉਸ ਨਗਰ ਨੂੰ ਵੱਡੇ ਤੌਰ ਤੇ ਵਸਾਵਾਂਗੇ।
ਲਹਿ ਦੇਖਿਓ ਬੀਤਿਓ ਚਿਰ ਕਾਲਾ,
ਲੰਬਾ ਸਮਾਂ ਗੁਜ਼ਰ ਗਿਆ, ਉੱਧਰ ਵੇਖਿਆ ਹੀ ਨਹੀਂ ਅਸੀਂ, ਧਿਆਨ ਨਹੀਂ ਦਿੱਤਾ।
ਹੋਰ ਕੀ ਸਾਰ ਸੰਭਾਲੇ ਜਾਏ,
ਉਸ ਨਗਰ ਦੀ ਖਬਰ ਸਾਰ ਸੰਭਾਲਣੀ ਚਾਹੁੰਦੇ ਹਾਂ।
ਹਿਮ ਸੁਣ ਮਾਤ ਦ੍ਰਿਗਨ ਜਲ ਆਏ।
ਔਰ ਇਹ ਗੱਲ ਸੁਣ ਕੇ ਮਾਤਾ ਨਾਨਕ ਜੀ ਦੇ ਨੇਤਰਾਂ ਚ ਵਿਰਾਗ ਦਾ ਜਲ ਆ ਗਿਆ।
ਕਸਮਤ ਪ੍ਰਥਮ ਬਿਤਾਏ।
ਹੇ ਪੁੱਤਰ ਜੀ, ਕੁਝ ਸਾਲ ਪਹਿਲਾਂ ਉੱਥੇ ਬਤੀਤ ਕੀਤੇ ਹਨ।
ਨਿਸ਼ਰ ਰਹੇ ਪੂਰਬ ਦਿਸ਼ ਜਾਏ,
ਤੇ ਇੱਥੇ ਸਾਨੂੰ ਛੱਡ ਕੇ ਤੁਸੀਂ ਕਈ ਸਾਲ ਆਸਾਮ ਵਾਲੇ ਪਾਸੇ ਰਹੇ।
ਚਿਰੰਕਾਲ ਮੈਂ ਦਰਸ਼ਨ ਦੀਨਾ,
ਲੰਬੇ ਸਮੇਂ ਬਾਅਦ ਆ ਕੇ ਦਰਸ਼ਨ ਦਿੱਤਾ ਹੈ।
ਚਾਹੋ ਪਿਆਨੋ ਕੀਨਾ,
ਹੁਣ ਐਡੀ ਛੇਤੀ ਫਿਰ ਜਾਣਾ ਚਾਹੁੰਦੇ ਹੋ।
ਦੇਖਣ ਕੋ ਤਰਸਤ ਚਿਤ ਰਹੇ।
ਹੇ ਪੁੱਤਰ ਜੀ, ਤੇ ਤੁਹਾਨੂੰ ਦੇਖਣ ਵਾਸਤੇ ਮੇਰਾ ਚਿੱਤ ਤਰਸਦਾ ਰਹਿੰਦਾ।
ਤੁਮ ਬਿਨ ਕਿਮ ਧੀਰਜ ਉਰ ਲਹੇ,
ਤੇਰੇ ਤੋਂ ਬਗੈਰ ਬੇਟਾ ਕਿਵੇਂ ਮੇਰੇ ਮਨ ਨੂੰ ਧੀਰਜ ਰਹਿ ਸਕਦੀ ਹੈ।
ਹੁਣ ਸਤਿਗੁਰ ਮ੍ਰਿਦ ਬਾਕ ਬਖਾਨੇ।
ਮਾਤਾ ਜੀ ਦੇ ਬਚਨ ਸੁਣ ਕੇ ਸਤਿਗੁਰਾਂ ਨੇ ਬੜੇ ਹਮਦਰਦੀ ਪ੍ਰੇਮ ਵਾਲੇ ਬਚਨ ਕੀਤੇ।
ਹਮ ਪੰਜਾਬ ਅਬ ਕਰੇ ਪਿਆਨੇ।
ਮਾਤਾ ਜੀ, ਅਸੀਂ ਤਾਂ ਹੁਣ ਪੰਜਾਬ ਨੂੰ ਜ਼ਰੂਰ ਜਾਵਾਂਗੇ।
ਜਬ ਕੇਤਕ ਕਾਲ,
ਜਦੋਂ ਕੁਝ ਸਮਾਂ ਉੱਥੇ ਨਿਵਾਸ ਕਰਾਂਗੇ।
ਕਰਹੇ ਪਠਾਵਨ ਸੁਧ ਦਰਹਾਲ,
ਤਾਂ ਛੇਤੀ ਹੀ ਅਸੀਂ ਖਬਰ ਭੇਜਾਂਗੇ।
ਕਿਤਨੇ ਮਹਿ ਇਹ ਸਾਹਿਬ ਜਾਦਾ,
ਉਹਨੇ ਚਿਰ ਨੂੰ ਇਹ ਸਾਡਾ ਸਾਹਿਬਜ਼ਾਦਾ ਗੋਬਿੰਦ ਰਾਏ।
ਇਹ ਸਰੀਰ ਓਜ ਹੋਏ ਜ਼ਿਆਦਾ,
ਸਰੀਰ ਕੁਛ ਵੱਡਾ ਹੋ ਜਾਏਗਾ, ਬਲ ਭਰ ਆਵੇਗਾ।
ਤਬ ਲੈ ਕਰ ਨਿਜ ਸੰਗ ਸੁਖਾਰੇ,
ਤਾਂ ਸਾਹਿਬਜ਼ਾਦਾ ਜੀ ਨੂੰ ਨਾਲ ਲੈ ਕੇ ਆਪਣੇ ਪੋਤਰੇ ਨੂੰ ਸੁਖ ਦੇ ਸਹਿਤ
ਕੋ ਆਵੋ ਬਿਲਮ ਬਸਾਰੇ।
ਜਦੋਂ ਸਾਡਾ ਸੁਨੇਹਾ ਮਿਲਿਆ, ਛੇਤੀ ਹੀ ਬਿਨਾਂ ਦੇਰੀ ਤੋਂ ਤੁਸੀਂ ਆ ਜਾਇਓ।
ਇਸੀ ਹੇਤ ਹਮ ਕਰੇ ਪਿਆਨਾ,
ਇਸ ਕਾਰਨ ਹੀ ਅਸੀਂ ਚਾਲਾ ਪਾ ਰਹੇ ਹਾਂ।
ਲਗ ਗੁਰ ਸੰਗ ਬਸੋ ਨਿਜ ਥਾਨਾ,
ਤੁਸੀਂ ਇਸ ਛੋਟੇ ਗੁਰੂ ਸਪੁੱਤਰ ਭਾਵ ਪੋਤਰੇ ਸਮੇਤ ਇੱਥੇ ਵਸੋ।
ਕਹਿ ਮਾਤ ਉਤ ਅਦਕ ਬਖੇਰੇ,
ਮਾਤਾ ਜੀ ਨੇ ਕਿਹਾ ਬੇਟਾ ਮੇਰਾ ਮਨ ਕੁਛ ਘਬਰਾਉਂਦਾ, ਉਧਰ ਤਾਂ ਬੜੇ ਪਹਿਲਾਂ ਬਖੇੜੇ ਪਏ ਰਹੇ।
ਅਲਪ ਬੈਸ ਮੈਂ ਤੁਮ ਜਬ ਹੇਰੇ,
ਜਦੋਂ ਬੇਟਾ ਤੁਹਾਡੀ ਉਮਰ ਛੋਟੀ ਸੀ, ਤੁਸੀਂ ਆਪ ਨੇਤਰਾਂ ਨਾਲ ਕਈ ਪੁਆੜੇ ਬਖੇੜੇ ਵੇਖੇ, ਭਾਵ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਚਾਰ ਜੰਗ ਹੋਏ ਸਨ।
ਅਨੇਕ ਭਾਂਤ ਉਤਪਾਤ ਵਿਸਾਲੇ,
ਅਨੇਕਾਂ ਤਰ੍ਹਾਂ ਦੇ ਉਪਦਰ ਵੱਡੇ ਵੱਡੇ ਹੋਏ।
ਸੋਢੀ ਕਰੇ ਸ਼ਰੀਕਾ ਨਾਲੇ,
ਤੇ ਨਾਲ ਸੋਢੀ ਬੰਸ਼ ਵਾਲੇ ਤੁਹਾਡੇ ਨਾਲ ਸ਼ਰੀਕਾ ਵੀ ਕਰਦੇ ਰਹੇ।
ਦੇਖ ਸਮਾਜ ਜਵਲਤ ਬਹੁ ਛਾਤੀ,
ਤੁਹਾਡੇ ਪਾਸ ਜਿਹੜਾ ਸਾਜੋ ਸਮਾਨ ਸੰਗਤਾਂ ਵੱਲੋਂ ਭੇਟਾਵਾਂ ਆਉਂਦੀਆਂ ਵੇਖ ਕੇ, ਤੇ ਉਹਨਾਂ ਦੀ ਛਾਤੀ ਸੜਦੀ ਹੈ ਸੋਢੀਆਂ ਦੀ।
ਦੁਖਦ ਜਿਮ ਦੀ ਹੀ ਅਰਾਤੀ,
ਇਸ ਤਰ੍ਹਾਂ ਦੁਖਦਾਈ ਵੱਡੇ ਵੈਰੀ ਬਣ ਜਾਂਦੇ ਹਨ ਉਹ ਸੋਢੀ।
ਜਬ ਕੇ ਇਤ ਦਿਸ਼ ਕੋ ਚੱਲ ਆਏ,
ਜਦੋਂ ਦੇ ਇੱਥੇ ਪੂਰਬ ਦੀ ਧਰਤੀ ਵੱਲ ਨੂੰ ਚੱਲ ਕੇ ਅਸੀਂ ਆਏ ਹਾਂ।
ਦਿਨ ਉਤਪਾਤ ਬਹੁਤ ਸੁਖ ਪਾਏ,
ਬਿਨਾਂ ਕਿਸੇ ਪੁਆੜੇ ਤੋਂ ਬੜੇ ਸੁਖ ਪ੍ਰਾਪਤ ਕੀਤੇ ਹਨ।
ਕਹਾਂ ਗ੍ਰਾਮ ਔਰ ਨਗਰ ਵਸਾਵਨ,
ਬੇਟਾ ਕੀ ਤੁਸੀਂ ਇੱਛਾ ਕਰਦੇ ਹੋ ਪਿੰਡ ਜਾਂ ਨਗਰ ਵਸਾਉਣ ਦੀ?
ਕਰੋ ਕਹਾਂ ਤਿੰਨ ਤੇ ਸੁਖ ਪਾਵਨ,
ਉੱਥੋਂ ਕੀ ਤੁਸੀਂ ਸੁਖ ਪ੍ਰਾਪਤ ਕਰੋਗੇ?
ਗਮਨ ਕਰੋ ਨਹਿ ਮਸਲਤ ਮੋਰੀ,
ਮੇਰੀ ਸਲਾਹ ਹੈ ਬੇਟਾ ਕਿ ਤੁਸੀਂ ਨਾ ਜਾਓ।
ਵਸਨ ਭਲੋ ਪੂਰਬ ਦਿਸ਼ ਓਰੀ,
ਇਹ ਜਿਹੜਾ ਪੂਰਬੀ ਇਲਾਕਾ ਹੈ ਇਸ ਦਿਸ਼ਾ 'ਚ ਇਸ ਦੇਸ਼ 'ਚ ਵਸਣਾ ਹੀ ਠੀਕ ਹੈ।
ਸੁਣ ਸਤਿਗੁਰ ਮਾਤਾ ਸਮਝਾਈ,
ਸਤਿਗੁਰੂ ਜੀ ਨੇ ਮਾਤਾ ਜੀ ਦੇ ਬਚਨ ਸੁਣ ਕੇ ਫਿਰ ਸਮਝਾਉਂਦਿਆਂ ਹੋਇਆ ਕਿਹਾ,
ਉਤੇ ਪਿਤਾ ਸਮਰੱਥ ਗੁਸਾਈ,
ਤੇ ਮਾਤਾ ਜੀ ਪਿਤਾ ਸਤਿਗੁਰੂ ਹਰਗੋਬਿੰਦ ਜੀ ਸਾਹਿਬ ਮਹਾਰਾਜ ਸਭ ਤਰ੍ਹਾਂ ਕਰਕੇ ਸਮਰੱਥ ਸਨ।
ਤੁਰਕੇ ਸ਼ੁਰਕੇ ਸੰਗ ਬਖੇਰਾ,
ਵੇਖ ਲਓ ਤੁਰਕ ਬਾਦਸ਼ਾਹ ਸ਼ਾਹਜਹਾਨ ਨਾਲ ਉਹਨਾਂ ਦਾ ਬਖੇੜਾ ਹੋਇਆ।
ਰਹੇ ਸਦੀਵ ਜੰਗ ਕੋ ਝੇਰਾ,
ਤੇ ਜੰਗ ਯੁੱਧ ਹੁੰਦੇ ਰਹੇ।
ਹਮ ਕਿਸ ਕੇ ਸੰਗ ਦੁਵੈਸ਼ ਨਾ ਧਰੈ,
ਮਾਤਾ ਜੀ ਅਸੀਂ ਤੇ ਕਿਸੇ ਨਾਲ ਦੁਵੈਸ਼ ਈਰਖਾ ਨਹੀਂ ਰੱਖਦੇ।
ਮਤ ਸਰ ਬੈਰ ਅਪਰ ਕੋ ਕਰੈ,
ਤੇ ਜਿਹੜੇ ਈਰਖਾ ਵੈਰ ਕਰਨ ਵਾਲੇ ਤਾਂ ਹੋਰ ਹੀ ਹਨ।
ਤਹਿ ਪਹੁੰਚੇ ਬਿਨ ਸਰੈ ਨਾ ਕਾਜੂ,
ਸਾਨੂੰ ਪਤਾ ਅਸੀਂ ਵੀ ਈਰਖਾ ਵਾਲੇ ਥਾਂ ਨਹੀਂ ਜਾਣਾ ਚਾਹੁੰਦੇ, ਪਰ ਸਾਡੇ ਜਾਣ ਤੋਂ ਬਗੈਰ ਉਹ ਕੰਮ ਸਰੇਗਾ ਨਹੀਂ ਜੋ ਹੋਣ ਵਾਲਾ ਆਉਣ ਵਾਲੇ ਸਮੇਂ 'ਚ।
ਆਪਣੋ ਬੰਸ ਵਿਸਾਲ ਸਮਾਜੂ,
ਸਾਡੀ ਬੰਸ ਸੋਢੀ ਦਾ ਸਾਰਾ ਸਮਾਜ ਉੱਥੇ ਵੱਸਦਾ ਹੈ।
ਤਿੰਨ ਮਹਿ ਇਹ ਪ੍ਰਕਾਸ਼ ਕੋ ਧਰੈ,
ਇਹ ਸਾਹਿਬਜ਼ਾਦਾ ਜੀ ਉਹਨਾਂ ਦੇ ਵਿੱਚ ਜਾ ਕੇ ਆਪਣਾ ਪ੍ਰਕਾਸ਼ ਪ੍ਰਗਟ ਕਰਨਗੇ।
ਉਡਗਨ ਬਿਖੈ ਚੰਦ ਜਿਉਂ ਕਰੈ,
ਤੇ ਜਿਵੇਂ ਤਾਰਿਆਂ ਵਿੱਚ ਚੰਦ ਸੋਹਦਾ ਹੈ, ਇਸ ਤਰ੍ਹਾਂ ਦੀ ਸੋਭਾ ਹੋਵੇਗੀ ਤੁਹਾਡੇ ਪੋਤਰੇ ਦੀ।
ਅਨੇਕ ਬਿਦਨ ਕੇ ਕਾਜ ਅਸ਼ੇਸ਼,
ਅਨੇਕਾਂ ਤਰ੍ਹਾਂ ਦੇ ਵੱਡੇ ਵੱਡੇ ਕਾਰਜ ਹਨ।
ਕਰਹੇ ਤਹਾਂ ਹੋਏ ਬੈਸ ਵਿਸ਼ੇਸ਼,
ਜਦੋਂ ਇਹਨਾਂ ਦੀ ਉਮਰ ਕੁਝ ਵੱਡੀ ਹੋਵੇਗੀ ਤੇ ਉਹ ਸਾਰੇ ਕਾਰਜ ਕਰਨਗੇ।
ਇਤ ਆਦਿਕ ਗੁਰ ਕੀਨ ਬਖਾਨ,
ਇਹੋ ਜਿਹੇ ਬਚਨ ਸਤਿਗੁਰੂ ਤੇਗ ਬਹਾਦਰ ਜੀ ਨੇ ਕਹੇ।
ਦਿਨ ਸੁਧੀਰਜ ਹਿਰਦੈ ਮਹਾਨ,
ਮਾਤਾ ਨਾਨਕੀ ਜੀ ਦੇ ਹਿਰਦੇ 'ਚ ਬਹੁਤ ਵੱਡੀ ਧੀਰਜ ਦਿੱਤੀ ਬਚਨਾਂ ਦੁਆਰਾ।
ਹੁਣ ਸ਼੍ਰੀ ਗੁਜਰੀ ਸਾਥ ਉਚਾ, ਪਿਆਰਾ
ਫਿਰ ਆਪਣੇ ਮਹਿਲਾਂ ਮਾਤਾ ਗੁਜਰੀ ਜੀ ਦੇ ਪ੍ਰਤੀ ਗੁਰੂ ਸਾਹਿਬ ਜੀ ਨੇ ਬਚਨ ਕੀਤਾ
ਨਿਜ ਸੁੱਤ ਕੇ ਰਹੀ ਹੈ ਅਨੁਸਾਰਾ
ਹੇ ਗੁਜਰੀ ਜੀ ਆਪਣੇ ਪੁੱਤਰ ਗੋਬਿੰਦ ਰਾਏ ਦੇ ਅਨੁਸਾਰ ਰਹਿਣਾ ਤੁਸਾਂ
ਮਹਾਂਪੁਰਖ ਕੋ ਇਹ ਅਵਤਾਰੂ
ਇਹ ਮਹਾਨ ਪੁਰਖ ਅਵਤਾਰ ਧਾਰੀ ਹੋਏ ਹਨ
ਧਾਰੇ ਤੇਜ ਪ੍ਰਤਾਪ ਉਦਾਰੂ
ਆਉਣ ਵਾਲੇ ਸਮੇਂ ਚ ਇਹਨਾਂ ਦਾ ਤੇਜ ਪ੍ਰਤਾਪ ਪ੍ਰਗਟ ਹੋਵੇਗਾ ਦੁਨੀਆਂ ਵਿੱਚ
ਤੇ ਜੋ ਨਿਕਸੈ ਕਿਸ ਕਾਰਨ
ਕਿਸੇ ਕਾਰਨ ਕਰਕੇ ਵੀ ਇਹਨਾਂ ਦੇ ਮੁੱਖ ਤੋਂ ਜੋ ਬਚਨ ਨਿਕਲੇਗਾ
ਉਹ ਸਭ ਫੁਰੇ ਨਾ ਹੋਏ ਕਿਮ ਟਾਰਨ
ਉਹ ਸਭ ਬਚਨ ਪੂਰੇ ਹੋਣਗੇ ਉਹਨਾਂ ਬਚਨਾਂ ਨੂੰ ਕੋਈ ਟਾਲ ਨਹੀਂ ਸਕੇਗਾ ਐਵੇਂ ਨਾ ਸਮਝ ਲੈਣਾ ਸੰਗਤ ਜੀ ਕਿ ਸ਼ਾਇਦ ਭਾਈ ਸੰਤੋਖ ਸਿੰਘ ਨੇ ਵਧਾ ਚੜ੍ਹਾ ਕੇ ਬਚਨ ਲਿਖੇ ਹਨ ਸਤਿਗੁਰੂ ਤੇਗ ਬਹਾਦਰ ਜੀ ਦੇ ਹੱਥ ਲਿਖਤ ਹੁਕਮਨਾਮੇ ਪਟਨਾ ਸਾਹਿਬ ਅੱਜ ਵੀ ਮੌਜੂਦ ਨੇ ਜਿਨ੍ਹਾਂ 'ਚ ਹਜ਼ੂਰ ਨੇ ਲਿਖਿਆ ਹੈ ਕਿ ਸਾਹਿਬਜ਼ਾਦਾ ਜੀ ਦੇ ਕਿਸੇ ਕਰਮ ਵਿੱਚ ਕਿਸੇ ਨੇ ਦਖਲ ਅੰਦਾਜ਼ੀ ਨਹੀਂ ਕਰਨੀ ਇਹ ਜੋ ਕੁਛ ਕਰਨਗੇ ਸਹੀ ਕਰਨਗੇ ਗੋਬਿੰਦ ਕੀ ਆ ਸੋ ਭਲਾ ਕੀ ਆ ਐਸੇ ਬਚਨ ਲਿਖੇ ਹੋਏ ਨੇ
ਜਥਾ ਕਹਿ ਹੈ ਤਿਮ ਹੀ ਤੁਮ ਮੰਨੋ
ਹੇ ਗੁਜਰੀ ਜੀ ਜਿਵੇਂ ਸਾਹਿਬਜ਼ਾਦਾ ਜੀ ਕਹਿਣਗੇ ਉਸੇ ਤਰ੍ਹਾਂ ਤੁਸੀਂ ਮੰਨਣਾ ਹੈ
ਹੱਠ ਵਿਸਾਲ ਕੋ ਕਿਉਂ ਹੂੰ ਨਾ ਠਾਨੋ
ਕਿਸੇ ਤਰ੍ਹਾਂ ਦਾ ਕੋਈ ਜ਼ਿਆਦਾ ਹੱਠ ਨਹੀਂ ਕਰਨਾ ਇਹਨਾਂ ਦੇ ਸਾਹਮਣੇ
ਵਧੇ ਪ੍ਰਤਾਪ ਬਿਲੰਦ ਸਮਾਜੂ
ਇੱਕ ਬਚਨ ਮੈਨੂੰ ਯਾਦ ਆਇਆ ਇਹ ਤੇ ਸਤਿਗੁਰਾਂ ਦੀ ਗੱਲਬਾਤ ਹੈ ਭਾਈ ਸਾਹਿਬ ਡਾਕਟਰ ਵੀਰ ਸਿੰਘ ਜੀ ਜਦੋਂ ਉਹਨਾਂ ਦਾ ਜੇ ਜਨਮ ਹੋਣ ਵਾਲਾ ਸੀ ਉਹਨਾਂ ਦੇ ਤਾਇਆ ਜੀ ਸਰਦਾਰ ਕਾਹਨ ਸਿੰਘ ਨਾਂ ਸੀ ਉਹਨਾਂ ਦਾ ਅਤੇ ਲਾਹੌਰ ਸ਼ਹਿਰ ਉਹਨਾਂ ਦੇ ਇੱਕ ਧਰਮ ਦੇ ਭੈਣ ਜੀ ਬਣੇ ਹੋਏ ਸੀ ਮਾਤਾ ਜੀ ਉਹਨਾਂ ਦੇ ਕੋਲ ਗਏ ਅੱਗੇ ਜਦੋਂ ਜਾਂਦੇ ਸੀ ਪੰਦਰਾਂ ਪੰਦਰਾਂ ਦਸ ਦਸ ਦਿਨ ਮਹੀਨਾ ਮਹੀਨਾ ਠਹਿਰਦੇ ਸੀ ਪਰ ਜਿੱਦਣ ਗਏ ਅਗਲੇ ਦਿਨ ਹੀ ਕਹਿਣ ਲੱਗੇ ਭੈਣ ਜੀ ਸਾਨੂੰ ਛੇਤੀ ਅੰਮ੍ਰਿਤਸਰ ਸਾਹਿਬ ਜਾਣਾ ਪੈਣਾ ਘਰ ਵਿੱਚ ਬੜੇ ਵੱਡੇ ਮਹਿਮਾਨ ਆਉਣ ਵਾਲੇ ਨੇ ਉਹਨਾਂ ਦੇ ਸਤਿਕਾਰ ਵਜੋਂ ਜਾਣਾ ਤਾਂ ਬੀਬੀ ਜੀ ਨੇ ਸਮਝਿਆ ਕਿ ਸਾਧੂ ਸੰਤ ਇਹਨਾਂ ਦੇ ਘਰ ਆਉਂਦੇ ਨੇ ਕੋਈ ਬੜੇ ਵੱਡੇ ਮਹਾਂਪੁਰਸ਼ ਆਉਣੇ ਹੋਣਗੇ ਕਹਿਣ ਲੱਗੀ ਠੀਕ ਹੈ ਭਰਾਤਾ ਜੀ ਉਹ ਭਾਈ ਸਾਹਿਬ ਕਾਹਨ ਸਿੰਘ ਤਾਂ ਚੱਲ ਪਏ ਅਤੇ ਅਗਲੇ ਦਿਨ ਉਹ ਬੀਬੀ ਵੀ ਚੱਲ ਪਈ ਵੀ ਮੈਂ ਵੀ ਉੱਥੇ ਰਹਿ ਕੇ ਉਹਨਾਂ ਸੰਤਾਂ ਦੀ ਸੇਵਾ ਕਰਾਂਗੀ ਉਹ ਕੁਝ ਦਿਨ ਹੋਏ ਅਤੇ ਉਹਨੇ ਪੁੱਛ ਲਿਆ ਵੀ ਭਾਈ ਸਾਹਿਬ ਜੀ ਕੋਈ ਮਹਿਮਾਨ ਤਾਂ ਆਏ ਨਹੀਂ ਅਤੇ ਉਹਨਾਂ ਦਿਨਾਂ 'ਚ ਭਾਈ ਵੀਰ ਸਿੰਘ ਦਾ ਜਨਮ ਹੋਇਆ ਸੀ ਅਤੇ ਉਸ ਵੇਲੇ ਦਾਦਾ ਜੀ ਨੇ ਗੋਦ 'ਚ ਲਿਆ ਹੋਇਆ ਸੀ ਭਾਈ ਵੀਰ ਸਿੰਘ ਨੂੰ ਕਹਿਣ ਲੱਗੇ ਭੈਣ ਜੀ ਇਹਨਾਂ ਦੇ ਸਤਿਕਾਰ ਵਜੋਂ ਸਾਨੂੰ ਆਉਣਾ ਪਿਆ ਅਤੇ ਬੀਬੀ ਬੜੀ ਹੈਰਾਨ ਹੋਈ ਪਈ ਅਤੇ ਤੁਹਾਡਾ ਪੋਤਰਾ ਜੀ ਨਿਕਾ ਜਿਹਾ ਨਵਜਾਤ ਬੱਚਾ ਕਹਿਣ ਲੱਗੇ ਆਮ ਬੱਚਿਆਂ ਵਰਗਾ ਬੱਚਾ ਨਹੀਂ ਇਹਨਾਂ ਬੜੀ ਵੱਡੀ ਪੰਥ ਦੀ ਸੇਵਾ ਕਰਨੀ ਹੈ ਇਸ ਵਾਸਤੇ ਇਹਨਾਂ ਦੇ ਸਤਿਕਾਰ ਵਜੋਂ ਆਏ ਹਾਂ ਫਿਰ ਕੀ ਹੋਇਆ ਕਿ ਜਦੋਂ ਭਾਈ ਵੀਰ ਸਿੰਘ ਜੀ ਛੋਟੇ ਸੀ ਦਾਦਾ ਜੀ ਦੀ ਗੋਦ ਵਿੱਚ ਹੀ ਘੰਟਿਆਂ ਬੱਧੀ ਬਾਣੀ ਸੁਣਦੇ ਰਹਿੰਦੇ ਸੀ ਕਦੇ ਗੋਦ ਵਿੱਚ ਰੋਏ ਨਹੀਂ ਅਤੇ ਕਦੇ ਪਿਸ਼ਾਬ ਵਗੈਰਾ ਨਹੀਂ ਕੀਤਾ ਜਿੰਨਾ ਚਿਰ ਬਾਣੀ ਸੁਣਾਉਂਦੇ ਰਹਿੰਦੇ ਸੀ ਦਾਦਾ ਜੀ ਉਨਾ ਚਿਰ ਗੋਦ 'ਚ ਹੀ ਮਸਤ ਹੋ ਕੇ ਪਏ ਰਹਿੰਦੇ ਫਿਰ ਪੰਜ ਵਰ੍ਹਿਆਂ ਦੇ ਹੋਏ ਅਤੇ ਇਹਨਾਂ ਦੇ ਦਾਦਾ ਜੀ ਚੱਲੇ ਸੱਚਖੰਡ ਨੂੰ ਅਤੇ ਇਹਨਾਂ ਦੇ ਪਿਤਾ ਜੀ ਨੂੰ ਚਰਨ ਸਿੰਘ ਨਾਂ ਸੀ ਉਹਨਾਂ ਦਾ ਉਹਨਾਂ ਨੂੰ ਕੋਲ ਸੱਦ ਕੇ ਕਹਿਣ ਲੱਗੇ ਬੇਟਾ ਚਰਨ ਸਿੰਘ ਆ ਹੋਰ ਮੇਰੀ ਸਿੱਖਿਆ ਭਾਵੇਂ ਸਾਰੀ ਭੁੱਲ ਜਾਈਂ ਪਰ ਜਿਹੜੇ ਇਸ ਵੇਲੇ ਮੈਂ ਬਚਨ ਕਰਨ ਲੱਗਾ ਉਹ ਚੇਤੇ ਰੱਖੀਂ ਭੁਲਾ ਨਾ ਦੇਈਂ ਕਹਿੰਦੇ ਦੱਸੋ ਜੀ ਕਹਿੰਦੇ ਜਿਹੜਾ ਤੇਰਾ ਬੇਟਾ ਵੀਰ ਸਿੰਘ ਆ ਇਹਦਾ ਮੂੰਹ ਨਹੀਂ ਫਿਟਕਾਰਨਾ ਕਦੇ ਝਿੜਕਣਾ ਨਹੀਂ ਕਹਿਣ ਲੱਗੇ ਪਿਤਾ ਜੀ ਇਹ ਕਿਹੋ ਜਿਹੀ ਪਾਬੰਦੀ ਲਾ ਰਹੇ ਹੋ ਵੀਰ ਸਿੰਘ 5 ਸਾਲਾਂ ਦਾ ਅਤੇ ਉਹ ਮਾਤਾ ਪਿਤਾ ਹੀ ਕਾਹਦਾ ਜਿਹੜਾ ਬੱਚਿਆਂ ਨੂੰ ਗਲਤੀ ਤੋਂ ਝਿੜਕੇ ਨਾ ਬੱਚੇ ਤਾਂ ਦਿਹਾੜੀ 'ਚ ਕਈ ਕਈ ਗਲਤੀਆਂ ਕਰਦੇ ਨੇ ਅਤੇ ਮਾਂ ਪਿਓ ਦਾ ਫਰਜ਼ ਹੁੰਦਾ ਝਿੜਕਣਾ ਮੱਤ ਦੇਣੀ ਸਿੱਧੇ ਰਾਹ ਪਾਉਣਾ ਤੁਸੀਂ ਇਹ ਪਾਬੰਦੀ ਕਿਉਂ ਲਾ ਰਹੇ ਕਹਿੰਦੇ ਬੇਟਾ ਚਰਨ ਸਿੰਘ ਆ ਇਹ ਆਮ ਬੱਚਿਆਂ ਵਰਗਾ ਬੱਚਾ ਨਹੀਂ ਇਹਦੇ ਵਾਸਤੇ ਕਈ ਵਰੇ ਨਿਤਨੇਮ ਤੋਂ ਬਾਅਦ ਮੈਂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ 'ਚ ਬੜੀਆਂ ਅਰਦਾਸਾਂ ਬੇਨਤੀਆਂ ਕੀਤੀਆਂ ਤਾਂ ਉਹਨਾਂ ਨੇ ਇਹਨੂੰ ਭੇਜਿਆ ਇਸ ਦੁਨੀਆ 'ਤੇ ਆਉਣਾ ਹੀ ਨਹੀਂ ਸੀ ਚਾਹੁੰਦਾ ਇਹ ਬਹੁਤ ਬਰਾਗੀ ਆ ਤੈਨੂੰ ਪਤਾ ਲੱਗ ਜਾਏਗਾ ਇਸ ਸੰਸਾਰ 'ਚ ਆਉਣਾ ਨਹੀਂ ਸੀ ਚਾਹੁੰਦਾ ਨਾ ਹੋਣੀ ਹੈ ਰਹਿਣਾ ਚਾਹੁੰਦਾ ਸਿਰਫ ਹੁਕਮ ਮੰਨ ਕੇ ਆਇਆ ਹੈ ਅਤੇ ਇਹਨੇ ਪੰਥ ਦੀ ਸੇਵਾ ਕਰਨੀ ਜੇ ਤੇਰੀ ਨਜ਼ਰ ਨੂੰ ਭੁਲੇਖਾ ਲੱਗੇ ਕਿ ਵੀਰ ਸਿੰਘ ਨੇ ਗਲਤੀ ਕੀਤੀ ਆ ਕਿਸੇ ਹੋਰ ਨੇ ਕੀਤੀ ਹੋਵੇ ਤੂੰ ਭੁਲੇਖਾ ਖਾ ਜਾਏ ਇੱਕ ਵਾਰੀ ਝਿੜਕੇਗਾ ਹੱਦ ਦੋ ਵਾਰੀ ਤੀਜੀ ਦਫ਼ਾ ਜਿਸ ਦਿਨ ਤੂੰ ਇਹਦਾ ਮੂੰਹ ਫਿਟਕਾਰਿਆ ਝਿੜਕਿਆ ਤੇਰੇ ਅੱਗੋਂ ਤਾਂ ਨਹੀਂ ਇਹਨੇ ਬੋਲਣਾ ਪਰ ਇਹ ਸਰੀਰ ਛੱਡ ਕੇ ਚਲਾ ਜਾਏਗਾ ਅਤੇ ਪੰਥ ਨੂੰ ਬਹੁਤ ਵੱਡਾ ਘਾਟਾ ਪਏਗਾ ਤੇਰੀ ਇਸ ਗਲਤੀ ਕਰਕੇ ਇਸ ਕਰਕੇ ਇਹਦਾ ਮੂੰਹ ਨਹੀਂ ਫਿਟਕਾਰਨਾ ਤਾਂ ਠੀਕ ਹੀ ਚਰਨ ਸਿੰਘ ਜੀ ਨੇ ਬਚਨ ਚੇਤੇ ਰੱਖਿਆ ਜਦੋਂ ਭਾਈ ਵੀਰ ਸਿੰਘ ਜੀ 18 ਸਾਲਾਂ ਦੇ ਹੋਏ ਸੀ ਅਤੇ ਉਦੋਂ ਇਹਨਾਂ ਦੇ ਪਿਤਾ ਜੀ ਨੇ ਬਚਨ ਦੱਸਿਆ ਕਿ ਤੇਰੇ ਦਾਦਾ ਜੀ ਨੇ ਵੀਰ ਸਿੰਘ ਆਹ ਬਚਨ ਮੈਨੂੰ ਕਹੇ ਸੀ ਜੋ ਕੁਛ ਉਹਨਾਂ ਨੇ ਕਿਹਾ ਉਸੇ ਤਰ੍ਹਾਂ ਬਿਲਕੁਲ ਸਹੀ ਸਿੱਧ ਹੋਇਆ ਤੂੰ ਮੈਨੂੰ ਕਦੇ ਝਿੜਕਣ ਦਾ ਮੌਕਾ ਨਹੀਂ ਦਿੱਤਾ ਭਾਈ ਵੀਰ ਸਿੰਘ ਜੀ ਐਸੇ ਗੁਰਮੁਖ ਪਿਆਰੇ ਹੋਏ ਨੇ ਅਜੇ 12-13 ਸਾਲ ਦੇ ਸਨ ਅਤੇ ਹਰਿਮੰਦਰ ਸਾਹਿਬ ਦੀ ਪ੍ਰਕਰਮਾ ਦੇ ਵਿੱਚ ਉਦੋਂ ਹਿੰਦੂ ਮਤ ਦੇ ਸਾਧੂ ਸੰਤ ਜਿਹੜੇ ਆ ਮੰਡਲੀਆਂ ਵਾਲੇ ਬਹੁਤ ਆਇਆ ਕਰਦੇ ਸੀ ਇੱਕ ਆਏ ਅਤੇ ਉਹ ਮੰਡਲੀ ਦੇ ਮੁਖੀ ਸਨ ਔਰ ਬਹੁਤ ਵੱਡੇ ਆਚਾਰੀਆ ਅਤੇ ਵਿਦਵਾਨ ਬੰਦੇ ਸਨ ਉਹ ਖੱਟ ਸ਼ਾਸਤਰੀ ਚਾਰ ਵੇਦਾਂ ਦੇ ਗਿਆਤਾ। ਭਾਈ ਵੀਰ ਸਿੰਘ ਦੀ ਤਿੰਨ ਚਾਰ ਮਿੰਟ ਮਿਲਣੀ ਹੋਈ ਆ ਉਸ ਸੰਤ ਨਾਲ, ਅਤੇ ਉਹ ਹਰਿਮੰਦਰ ਸਾਹਿਬ ਦੀ ਪਰਿਕਰਮਾ 'ਚ ਰਹਿ ਪਿਆ, ਨਾਲ ਦੇ ਸਾਥੀਆਂ ਨੂੰ ਕਹਿੰਦਾ ਜੇ ਤੁਸੀਂ ਰਹਿਣਾ ਰਹੋ ਤਾਂ ਚਲੇ ਜਾਓ। ਇੱਕ ਹੋਰ ਉਹਨਾਂ ਦੇ ਵਾਕਫ ਸੰਤ ਜੀ ਉਸ ਸੰਤ ਨੂੰ ਆ ਕੇ ਮਿਲੇ, ਅਤੇ ਉਹਨੇ ਇਹ ਕਿਹਾ ਵੀ ਸੰਤ ਜੀ ਐਡੇ ਵੱਡੇ ਵਿਦਵਾਨ ਉਹ ਕਥਾ ਕਰਦੇ ਸੀ, ਅਤੇ ਹੁਣ ਇਹ ਕੀ ਗਿੱਲਾ ਪੀਣ ਪਾ ਲਿਆ, ਸੁਖਮਨੀ ਸਾਹਿਬ ਦਾ ਹੀ ਪਾਠ ਕਰੀ ਜਾਂਦੇ। ਤਾਂ ਉਸ ਸੰਤ ਨੇ ਕਿਹਾ ਸੀ ਕਿ ਇਸ ਸ਼ਹਿਰ ਵਿੱਚ ਇੱਕ ਵੀਰ ਸਿੰਘ ਨਾਂ ਦਾ ਬੱਚਾ ਰਹਿੰਦਾ, ਉਹਨੇ ਮੇਰੇ ਸਿਰ 'ਤੇ ਜਾਦੂ ਕਰ ਦਿੱਤਾ, ਹੁਣ ਇਹ ਬਾਣੀ ਨਹੀਂ ਛੁੱਟ ਸਕਦੀ, ਉਹ ਵਿੱਦਿਆ ਹੁਣ ਗਈ। ਜਿਹੜਾ ਅੱਗੇ ਝਖਾ ਮਾਰਦੇ ਰਹੇ ਨਾ, ਵਿੱਦਿਆ ਪੜ੍ਹ ਕੇ ਲੋਕਾਂ ਨੂੰ ਸੁਣਾਉਂਦੇ ਰਹੇ ਹਾਂ ਅਤੇ ਬਹਿਸਾਂ ਕਰਦੇ ਰਹੇ, ਵਤੰਡਾਵਾਦੀ ਬਣਿਆ ਹੋਇਆ ਸੀ ਮੈਂ, ਅਤੇ ਮੱਥੇ ਟਿਕਾਉਂਦਾ ਸੀ, ਸੰਤ ਕਹਾਉਂਦਾ ਸੀ, ਉਹ ਸਾਰਾ ਕੁਝ ਜਾਂਦਾ ਰਿਹਾ। ਹੁਣ ਤਾਂ ਮੈਂ ਆਪ ਗੁਰੂ ਅਰਜਨ ਦੇਵ ਜੀ ਦਾ ਸਿੱਖ ਬਣ ਗਿਆ ਹਾਂ। ਇਸ ਪ੍ਰਕਾਰ ਦੇ ਸਨ ਭਾਈ ਵੀਰ ਸਿੰਘ ਜੀ, ਅਨੇਕਾਂ ਉਹਨਾਂ ਤੋਂ ਮੁਤਾਸਰ ਹੋਏ, ਲਾਭ ਲਿਆ, ਵਰੋਸਾਏ ਗਏ, ਜਿਹੜਾ ਵੀ ਇੱਕ ਵਾਰੀ ਮਿਲ ਗਿਆ। ਇੱਕ ਸਿੱਖਾਂ ਦੇ ਘਰ ਜੰਮਿਆ ਬੰਦਾ, ਉਹ ਲਿਖਤ ਨਹੀਂ ਸੀ ਚੰਗੀ ਲਿਖਦਾ, ਲਿਖਾਰੀ ਸੀ, ਅਤੇ ਉਹਨੇ ਭਾਈ ਵੀਰ ਸਿੰਘ ਨੂੰ ਮਿਲਣ ਦੀ ਇੱਛਾ ਕੀਤੀ, ਸੁਨੇਹਾ ਭੇਜਿਆ, ਤਾਂ ਭਾਈ ਸਾਹਿਬ ਜੀ ਮਿਲਣਾ ਨਹੀਂ ਸੀ ਚਾਹੁੰਦੇ। ਵਾਰ ਵਾਰ ਉਹਨੇ ਬੇਨਤੀਆਂ ਕੀਤੀਆਂ, ਤਾਂ ਭਾਈ ਸਾਹਿਬ ਨੇ 3 ਮਿੰਟ ਦਾ ਸਮਾਂ ਦਿੱਤਾ ਮਿਲਣ ਲਈ। ਤਾਂ ਨਾਲ ਇਹ ਸ਼ਰਤ ਰੱਖੀ ਕਿ ਜੇ ਗੁਰੂ ਕੀ ਬਾਣੀ ਅਤੇ ਗੁਰ ਇਤਿਹਾਸ ਤੋਂ ਪਾਸੇ ਦੀ ਕੋਈ ਗੱਲ ਕੀਤੀ ਉਸਨੇ, ਤਾਂ ਅਸੀਂ ਉੱਠ ਕੇ ਆ ਜਾਵਾਂਗੇ, ਅਸੀਂ ਉਹ ਵੱਧ ਗੱਲ ਨਹੀਂ ਕਰਨੀ। ਔਰ ਉਹ ਆਇਆ ਬੰਦਾ, ਪਰ 3 ਮਿੰਟ ਦੇ ਵਿੱਚ ਹੀ ਐਸਾ ਸੁਧਾਰ ਹੋਇਆ, ਜਿਹੜੇ ਪਹਿਲਾਂ ਕੁੜੀਆਂ ਮੁੰਡਿਆਂ ਦੇ ਇਸ਼ਕ ਮਜਾਜੀ ਦੇ ਕਿੱਸੇ ਨਾਵਲ ਲਿਖਦਾ ਸੀ ਨਾ, ਉਹਦੀ ਲਿਖਤ ਬਦਲ ਗਈ, ਲੇਖਣੀ ਕਲਮ ਬਦਲ ਗਈ, ਗੁਰੂ ਮਹਾਰਾਜ ਦੇ ਜਸ ਲਿਖਣ ਲੱਗ ਪਿਆ ਅਤੇ ਤਰ ਗਿਆ। ਇਸ ਪ੍ਰਕਾਰ ਦੇ ਸਨ ਗੁਰਮੁਖ ਪਿਆਰੇ ਭਾਈ ਵੀਰ ਸਿੰਘ ਜੀ। ਇਸ ਵਾਸਤੇ ਕਈ ਵਾਰੀ ਇਹ ਬਚਨ ਇਹੋ ਜਿਹੇ ਸੁਣ ਕੇ ਆਮ ਸਧਾਰਨ ਬੰਦਾ ਹੈਰਾਨ ਹੋ ਜਾਂਦਾ, ਜਾਂ ਕਿਵੇਂ ਊਲ ਜਲੂਲ ਬੋਲੀ ਜਾਂਦੇ ਨੇ ਲੋਕ, ਇੱਕ ਨਿਊਜ਼ੀਲੈਂਡ ਬੈਠਾ, ਅਖੇ ਗੁਰੂ ਸਾਹਿਬ ਵੀ ਸਾਡੇ ਵਾਂਗ ਆਮ ਮਨੁੱਖ ਸੀ, ਬਾਣੀ ਤਾਂ ਉਹਨਾਂ ਦੀ ਸਹੀ ਆ, ਪਰ ਉਹਨਾਂ ਦੇ ਜੀਵਨ ਵਿੱਚ ਗੁਰੂ ਸਾਹਿਬਾਨਾਂ ਕੋਲੋਂ ਗਲਤੀਆਂ ਹੋਈਆਂ। ਅੱਜ ਇਹ ਗੱਲ ਪ੍ਰਚਾਰ ਰਹੇ ਹੋ, ਕੱਲ੍ਹ ਨੂੰ ਕੋਈ ਵਿਅਕਤੀ ਵੀ ਇਹ ਗੱਲ ਕਹਿ ਸਕਦਾ ਵੀ ਜੇ ਤੁਹਾਡੇ ਗੁਰੂ ਆਮ ਮਨੁੱਖ ਸਨ, ਉਹਨਾਂ ਕੋਲੋਂ ਗਲਤੀਆਂ ਹੋਈਆਂ, ਤਾਂ ਉਹਨਾਂ ਦੀ ਬਾਣੀ ਪੂਰੀ ਕਿਵੇਂ ਹੋ ਸਕਦੀ? ਇਹ ਕੋਈ ਵੀ ਸਵਾਲ ਖੜਾ ਕਰੇਗਾ ਤੁਹਾਡੇ 'ਤੇ। ਇਸ ਕਰਕੇ ਅਜਿਹੇ ਮੂਰਖ ਬੰਦੇ, ਨਾਮ ਸਿੱਖ ਹੈ, ਸਿੱਖੀ ਸਰੂਪ, ਪਾਗਾਂ ਵਧੀਆਂ, ਅਤੇ ਸਤਿਗੁਰਾਂ ਦੇ ਉੱਤੇ ਕਿੰਤੂ ਪਰੰਤੂ ਕਰ ਰਹੇ ਨੇ ਵੀ ਗੁਰੂ ਸਾਹਿਬਾਨਾਂ ਕੋਲੋਂ ਗਲਤੀਆਂ ਆਈਆਂ। ਸਿੱਖ ਸੰਗਤ ਨੂੰ ਬਹੁਤ ਜ਼ਿਆਦਾ ਸੁਚੇਤ ਹੋਣ ਦੀ ਲੋੜ ਹੈ, ਐਵੇਂ ਨਹੀਂ ਜਣੇ ਖਣੇ ਦੀ ਗੱਲ ਸੁਣ ਕੇ ਮਗਰ ਲੱਗ ਤੁਰੀਦਾ। ਸਤਿਗੁਰੂ ਦੇ ਵਿੱਚ ਜਿਹੜੀ ਰੂਹਾਨੀਅਤ ਹੈ, ਅਲੂਹੀਅਤ ਹੈ, ਅਧਿਆਤਮਵਾਦ ਹੈ, ਆਤਮਕ ਸ਼ਕਤੀ ਹੈ, ਉਹਦਾ ਕਰਕੇ ਸਾਡੇ ਗੁਰੂ ਨੇ, ਜੇ ਆਮ ਮਨੁੱਖ ਹੁੰਦੇ ਤਾਂ ਫਿਰ ਆਮ ਤੇ ਆਮ ਹੀ ਸਨ, ਕਿਉਂ ਦੁਨੀਆ ਇੰਨੀ ਉਹਨਾਂ ਦੇ ਚਰਨਾਂ ਨਾਲ ਲੱਗ ਕੇ ਤਰੀ? ਇਹ ਸਾਰੇ ਜਿਹੜੇ ਬਚਨ ਲਿਖੇ ਹੋਏ ਐਵੇਂ ਨਹੀਂ ਲਿਖੇ ਹੋਏ। ਹਾਂਜੀ,
ਜੇ ਨਾ ਕਹਿਓ ਮਨ ਇਨ ਕੇਰਾ,
ਹੇ ਗੁਜਰੀ ਜੀ, ਜੇ ਸਾਹਿਬਜ਼ਾਦਾ ਜੀ ਦਾ ਕਿਹਾ ਬਚਨ ਤੁਸੀਂ ਨਾ ਮੰਨਿਆ,
ਹਰੇ ਬਸੂਰਨ ਫੇਰ ਕਨੇਰਾ,
ਤਾਂ ਬਾਅਦ ਵਿੱਚ ਬਹੁਤ ਜ਼ਿਆਦਾ ਝੂਰਨਾ ਪਵੇਗਾ ਕਿ ਮੈਂ ਬਚਨ ਕਿਉਂ ਨਾ ਮੰਨਿਆ।
ਗਜ ਬਾਜੀ ਸੈਨਾ ਸਮੁਦਾਏ,
ਆਉਣ ਵਾਲੇ ਸਮੇਂ 'ਚ ਇਹ ਸਾਹਿਬਜ਼ਾਦਾ ਜੀ ਦੇ ਕੋਲ ਬੜੇ ਹਾਥੀ, ਬੜੇ ਘੋੜੇ, ਬੜੀ ਫੌਜ ਹੋਵੇਗੀ,
ਇਨ ਕੇ ਸੰਗ ਹੋਏ ਅਧਕਾਏ,
ਇਹ ਸਾਜੋ ਸਮਾਨ ਸਮੱਗਰੀਆਂ ਬਹੁਤ ਹੋਣਗੀਆਂ,
ਸਾਦਰ ਪ੍ਰਤਪਾਰਨ ਕੋ ਕਰੀਓ ਕਰੀਏ,
ਇਹਨਾਂ ਦੀ ਪ੍ਰਤਪਾਲਾ ਤਾਂ ਕਰੋ ਪਰ ਬੜੇ ਸਤਿਕਾਰ ਨਾਲ ਧਿਆਨ ਰੱਖਿਓ,
ਕੇ ਸੁੱਖ ਸਭ ਰੀਤ ਨਿਹਰੀਏ ਹੈ,
ਆਪਣੇ ਪੁੱਤਰ ਦੇ ਪਾਸੋਂ ਹਰ ਤਰ੍ਹਾਂ ਦੇ ਸੁੱਖ ਤੁਸੀਂ ਦੇਖੋਗੇ,
ਅਮਰੋ ਮੇਲ ਬਣੈ ਕੈ ਨਾਹੀ,
ਮੇਰਾ ਤੇ ਤੁਹਾਡਾ ਹੈ ਗੁਜਰੀ ਜੀ, ਪਤਾ ਨਹੀਂ ਹੁਣ ਮਿਲਾਪ ਹੋਵੇ ਕਿ ਨਾ,
ਕਿਮ ਵਿਸ਼ਵਾਸ ਨਹਿ ਪਈਏ ਹੈ ਆਹੇ,
ਔਰ ਦਈਆਂ ਦਾ ਕੋਈ ਭਰੋਸਾ ਨਹੀਂ ਹੈ,
ਦੂਰ ਦੇਸ਼ ਕੋ ਪੰਥ ਵਿਸਾਲਾ,
ਦੂਰ ਦੁਰਾਡੇ ਦੇਸ਼ ਪੰਜਾਬ ਨੂੰ ਜਾਣਾ ਲੰਬਾ ਪੈਂਡਾ ਹੈ,
ਲੰਗੋ ਸਨੇ ਸਨੇ ਬਹੁ ਕਾਲਾ,
ਜਦੋਂ ਅਸੀਂ ਸੁਨੇਹਾ ਭੇਜਾਂਗੇ ਸਹਿਜੇ ਸਹਿਜੇ ਚੱਲ ਕੇ ਆਉਣਾ,
ਰੱਖੋ ਅੰਤਰ ਵਹਿਰ ਸੁਖਾਰੇ,
ਸਾਹਿਬਜ਼ਾਦਾ ਜੀ ਨੂੰ ਘਰ ਵਿੱਚ ਬਾਹਰ ਹਰ ਥਾਂ ਸੁਖਾਲੇ ਰੱਖਣਾ ਹੈ,
ਦੂਰ ਨਾ ਗਮ ਨੂੰ ਖੇਦ ਨਾ ਧਾਰੇ,
ਔਰ ਇਸ ਤਰ੍ਹਾਂ ਦੂਰ ਨਹੀਂ ਜਾਣ ਦੇਣਾ ਅਤੇ ਕਿਸ ਤਰ੍ਹਾਂ ਦੀ ਤਕਲੀਫ ਨਹੀਂ ਹੋਣ ਦੇਣੀ,
ਜਾਣ ਆਪਣੇ ਭਾਗ ਵਡੇਰੇ,
ਇਹ ਗੁਜਰੀ ਜੀ ਸਮਝ ਲਓ ਤੁਹਾਡੇ ਵੱਡੇ ਭਾਗ ਨੇ,
ਐਸੋ ਪੁਰਖ ਭਇਓ ਗ੍ਰਹਿ ਤੇਰੇ,
ਐਸੇ ਮਹਾਨ ਪੁਰਖ ਤੇਰੇ ਘਰ ਪ੍ਰਗਟ ਹੋਏ ਹਨ,
ਨਹੀਂ ਸਾਜ ਨਾਨਕ ਸਜਾਵੈ,
ਅਨੇਕਾਂ ਤਰ੍ਹਾਂ ਦੀਆਂ ਨਵੀਆਂ ਸਜਾਵਟਾਂ ਭਾਵ ਬਨਾਵਟਾਂ ਪ੍ਰਗਟ ਕਰਨਗੇ,
ਨਿਪੁਨ ਘਨੇ ਘਰ ਘਾਲ ਗਵਾਵੇ,
ਅਨੇਕਾਂ ਦੁਸ਼ਮਣਾਂ ਨੂੰ ਨਾਸ ਕਰਨਗੇ, ਜਮ ਦੇ ਘਰ ਤੋਰਨਗੇ,
ਆਦਿਕ ਸ੍ਰੀ ਗੁਜਰੀ ਸਾਥ,
ਇਹੋ ਜਿਹੇ ਕਈ ਬਚਨ ਮਾਤਾ ਗੁਜਰੀ ਜੀ ਪ੍ਰਤੀ ਗੁਰੂ ਤੇਗ ਬਹਾਦਰ ਜੀ ਨੇ ਕਹੇ,
ਕਰੇ ਵਾਰਤਾ ਸਤਿਗੁਰ ਨਾਥ,
ਇਹੋ ਸਤਿਗੁਰੂ ਜੀ ਨੇ ਕਈ ਤਰ੍ਹਾਂ ਦੀ ਵਾਰਤਾ ਕੀਤੀ,
ਸੁਤ ਮਹਿਮਾ ਸੁਣ ਕੈ ਅਧਕਾਈ,
ਆਪਣੇ ਪੁੱਤਰ ਗੋਬਿੰਦ ਰਾਏ ਜੀ ਦੀ ਮਹਿਮਾ ਸੁਣ ਕੇ ਮਾਤਾ ਜੀ,
ਕੰਤ ਗਿਰਾ ਸੱਚ ਕਹਿਤ ਸਦਾਈ,
ਕਿ ਪਤੀ ਸਤਿਗੁਰੂ ਜੀ ਜੋ ਕੁਛ ਬਚਨ ਕਰਦੇ ਹਮੇਸ਼ਾ ਸੱਚ ਹੀ ਹੁੰਦੇ ਹਨ,
ਨਿਸ਼ਚੈ ਐਸ਼ਵਰਜ ਵਧੇ ਵਿਸਾਲੇ
ਤੇ ਨਿਸ਼ਚੇ ਪੂਰਵਕ ਮੇਰੇ ਪੁੱਤਰ ਗੋਬਿੰਦ ਰਾਜ ਦੇ ਪਾਸ ਐਸ਼ਵਰਜ ਭਾਵ ਦੁਨਿਆਵੀ ਧਨ ਪਦਾਰਥ ਬਹੁਤ ਵਧਣਗੇ।
ਅਦਕ ਪ੍ਰਤਾਪੀ ਹੋਏ ਰੇ ਭਕਾਲੇ
ਮੇਰਾ ਪੁੱਤਰ ਠੀਕ ਹੀ ਬਹੁਤ ਵੱਡਾ ਤੇਜ ਪ੍ਰਤਾਪੀ ਹੋਵੇਗਾ ਤੇ ਦੁਸ਼ਮਣਾਂ ਨੂੰ ਨਾਸ ਕਰੇਗਾ।
ਅਨਹੀ ਆਕ੍ਰਿਤ ਜਾਨੀ ਜਾਤ
ਹੋਣੀ ਇਹਨਾਂ ਦੀ ਜਿਹੜੀ ਕ੍ਰਾਂਤੀ ਹੈ ਸੋਭਾ ਹੈ ਪ੍ਰਗਟ ਹੋ ਰਹੀ ਹੈ।
ਲੱਖ ਪਰਤ
ਲਕਸ ਪਰਤ
ਲਕਸ ਪਰਤ ਹੁਣ ਹਾਰ ਜੋ ਬਾਤ
ਲਖੀ ਹੈ ਪਰਤ ਜਿਹੜੀ ਹੋਣ ਹਾਰ ਗੱਲ ਹੈ ਪਹਿਲਾਂ ਲਿਖੀ ਜਾ ਰਹੀ ਹੈ ਭਾਵ ਲੱਛਣ ਦਿਸ ਰਹੇ ਨੇ।
ਸ਼੍ਰੀ ਨਾਨਕ ਕੀ ਕਰੁਣਾ ਮਹਾ
ਧੰਨ ਗੁਰੂ ਨਾਨਕ ਦੇਵ ਜੀ ਦੀ ਮਹਾਨ ਕਿਰਪਾ ਹੈ।
ਪਿਤਾ ਆਪ ਕੇ ਜਿਮ ਬਚ ਕਹਾ
ਹੇ ਪਤੀ ਜੀ ਜਿਵੇਂ ਤੁਹਾਡੇ ਪਿਤਾ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਚਨ ਕੀਤੇ ਸਨ
ਅਹੀਤ ਹੋਇਓ ਭਰੋਸਾ ਮੋਹੇ
ਮੈਨੂੰ ਭਰੋਸਾ ਹੈ ਕਿ ਉਹ ਬਚਨ ਪੂਰੇ ਹੋਣਗੇ ਜ਼ਰੂਰ।
ਪ੍ਰਤਾਪ ਜੁਤ ਸੁਤ ਸੁਭ ਹੋਏ
ਅਤਿਅੰਤ ਪ੍ਰਤਾਪ ਦੇ ਸਹਿਤ ਮੇਰਾ ਪੁੱਤਰ ਹੋਵੇਗਾ।
ਸ਼੍ਰੀ ਨਾਨਕ ਕੀਰਤ ਅਬਰਾਮੂ
ਧੰਨ ਗੁਰੂ ਨਾਨਕ ਸਾਹਿਬ ਜੀ ਦੀ ਮਹਾਨ ਸੁੰਦਰ ਕੀਰਤੀ ਹੈ ਜਗਤ ਵਿੱਚ।
ਕਰ ਹੈ ਤਿੰਨ ਕੋ ਉਜਲ ਨਾਮੂ
ਵੱਡੇ ਸਤਿਗੁਰਾਂ ਦਾ ਨਾਮ ਇਹ ਹੋਰ ਉਜਲਾ ਕਰਨਗੇ।
ਇਹ ਬਚ ਤੁਮਰੇ ਪਿਤ ਜੋ ਕਹਿਓ
ਤੁਹਾਡੇ ਪਿਤਾ ਗੁਰੂ ਹਰਗੋਬਿੰਦ ਸਾਹਿਬ ਨੇ ਇਹ ਬਚਨ ਜੋ ਕੀਤੇ ਸਨ
ਜੋ ਨਿਸ਼ਚੈ ਮਮ ਮਨ ਵਸ ਰਹਿਓ
ਨਿਸ਼ਚੈ ਪੂਰਵਕ ਉਹ ਨਿਸ਼ਚਾ ਮੇਰੇ ਮਨ ਚ ਵਸਿਆ ਹੋਇਆ।
ਅਚਲ ਚਲੇ ਤਿੰਨ ਬਚਨ ਹੈ ਚਲੇ
ਜਿਹੜੇ ਅਚਲ ਪਹਾੜ ਹਨ ਉਹ ਤਾਂ ਉੱਡ ਸਕਦੇ ਆ ਪਰ ਉਹਨਾਂ ਦੇ ਬਚਨ ਨਹੀਂ ਨਿਸਫਲ ਜਾ ਸਕਦੇ।
ਵਿਸ਼ਵਾਸ ਮੋਹੇ ਨਹਿ ਟਲੈ
ਇਸ ਤਰ੍ਹਾਂ ਦਾ ਮੇਰੇ ਮਨ ਅੰਦਰ ਵਿਸ਼ਵਾਸ ਹੈ ਉਹ ਬਚਨ ਕਦੇ ਟਲਣਗੇ ਨਹੀਂ ਪੂਰੇ ਹੋਣਗੇ।
ਸੁਤ ਤੇ ਅਪਰਨਾ ਮੋ ਕਹੋ ਪਿਆਰੋ
ਹੇ ਪਤੀ ਸਤਿਗੁਰੂ ਜੀ ਇਸ ਪੁੱਤਰ ਗੋਬਿੰਦ ਰਾਏ ਤੋਂ ਹੋਰ ਵੱਧ ਮੈਨੂੰ ਕੌਣ ਪਿਆਰਾ ਹੈ।
ਕਰ ਸ਼ੱਕ ਹੋ ਕਬਹੋ ਦੁਖਾਰੋ
ਤਾਂ ਇਸ ਨੂੰ ਕਦੇ ਵੀ ਕਿਵੇਂ ਦੁਖੀ ਕਰ ਸਕਦੀ ਹਾਂ ਕਿਸੇ ਗੱਲੋਂ ਮੈਂ
ਖੇਲਤ ਰਾਖੋ ਨਿਜ ਅਗਵਾਈ
ਜਦੋਂ ਇਹ ਬਾਲ ਲੀਲਾ ਕਰਦੇ ਹਨ ਤਾਂ ਮੈਂ ਆਪਣੀ ਅੱਖਾਂ ਦੇ ਅੱਗੇ ਰੱਖਾਂਗੀ।
ਰੱਛੋ ਨੈਣ ਪਲਕ ਕੀ ਨਿਆਈ
ਜਿਵੇਂ ਪਲਕਾਂ ਅੱਖਾਂ ਦੀ ਰੱਖਿਆ ਕਰਦੀਆਂ ਹਨ ਇਸ ਤਰ੍ਹਾਂ ਰਾਖੀ ਕਰਾਂਗੀ।
ਕਿਉਂ ਨਾ ਰਹੋਂਗੀ ਮੈਂ ਅਨਸਾਰੀ
ਮੈਂ ਅਨਸਾਰੀ ਹੋ ਕੇ ਕਿਉਂ ਨਾ ਰਵਾਂਗੀ।
ਇਹ ਸਪੂਤ ਵਧੈ ਬੁਝ ਭਾਰੀ
ਇਹ ਸਪੁੱਤਰ ਮੇਰੇ ਦਾ ਸਰੀਰ ਵੱਡਾ ਹੋਵੇਗਾ ਭਾਰੀਆਂ ਬਾਹਾਂ ਫੌਜਾਂ ਦੇ ਮਾਲਕ ਹੋਣਗੇ।
ਪਰ ਬੁਝਾਰਤ ਕਹਾਂ ਬੁਝਾਈ
ਪਰ ਹੇ ਪਤੀ ਸਤਿਗੁਰੂ ਜੀ ਜਿਹੜਾ ਅਖੀਰ ਵਿੱਚ ਤੁਸੀਂ ਬਚਨ ਕੀਤਾ ਹੈ ਬੁਝਾਰਤ ਕੀ ਪਾਈ ਹੈ
ਉਹ ਹੋਏ ਕਿ ਨਹਿ ਕਿਸ ਥਾਈ
ਇਹ ਪਤਾ ਨਹੀਂ ਗੁਜਰੀ ਜੀ ਸਾਡਾ ਮਿਲਾਪ ਹੋਵੇ ਕਿ ਨਾ
ਐਸੋ ਬਾਕ ਕਹਾਂ ਤੁਮ ਕਹਿਓ
ਇਹ ਕਿਹੋ ਜਿਹਾ ਬਚਨ ਤੁਸੀਂ ਕੀਤਾ
ਸੁਣਤ ਚਿੰਤ ਸਲਤਾ ਚਿਤ ਬਹਿਓ
ਸੁਣ ਕਰਕੇ ਮੇਰਾ ਜਿਹੜਾ ਚਿੱਤ ਹੈ ਚਿੰਤਾ ਦੀ ਨਦੀ ਚ ਵਹਿ ਤੁਰਿਆ ਹੈ।
ਪੁੱਤਰ ਆਦ ਜੋ ਕਛੂ ਕੁਟੰਬ
ਇਸ ਪੁੱਤਰ ਤੇ ਹੋਰ ਜਿੰਨਾ ਕੁਟੰਬ ਸੰਬੰਧੀ ਹਨ
ਸਭਿਨ ਕੇ ਤੁਮ ਅਹੋ ਅਲੰਬ
ਤੁਸੀਂ ਸਾਡੇ ਸਾਰਿਆਂ ਦੇ ਆਸਰਾ ਰੂਪ ਹੋ ਪਤੀ ਸਤਿਗੁਰੂ ਜੀ
ਨਹੀਂ ਆਸਰੋ ਦੂਸਰ ਕੋਈ
ਹੋਰ ਤਾਂ ਕੋਈ ਸਾਡੀ ਟੇਕ ਆਸਰਾ ਨਹੀਂ ਹੈ।
ਬਾਲ ਬੈਸ ਰਾਵਰ ਸੁਤ ਜੋਈ
ਜਿਹੜਾ ਪੁੱਤਰ ਹੈ ਉਹ ਤਾਂ ਬਾਲਕ ਅਵਸਥਾ ਵਿੱਚ ਅਜੇ
ਮਾਨ ਬਸੇ ਪਰਦੇਸ਼ ਮਝਾਰਾ
ਅਸੀਂ ਤੁਹਾਡੇ ਨਾਲ ਇੱਥੇ ਪ੍ਰਦੇਸ਼ ਚ ਆ ਕੇ ਵਸੇ ਹਾਂ।
ਤੁਮਕੋ ਪੂਜਤ ਸਭ ਸੰਸਾਰਾ
ਸਾਰਾ ਸੰਸਾਰ ਤੁਹਾਡੀ ਹੀ ਪੂਜਾ ਕਰਦਾ ਹੈ।
ਕਹਾਂ ਹੋਏ ਗਤ ਬਹੁਰ ਹਮਾਰੀ
ਜੇ ਕਿਤੇ ਤੁਹਾਡਾ ਸਾਡੇ ਨਾਲੋਂ ਵਿਛੋੜਾ ਪੈ ਗਿਆ ਤਾਂ ਸਾਡੀ ਕੀ ਹਾਲਤ ਹੋਵੇਗੀ।
ਬਿੰਦਾ ਬਾਤ ਬਹੁ ਬਨੇ ਦੁਖਾਰੀ
ਤੁਹਾਡੇ ਬਜ਼ੁਰਗ ਮਾਤਾ ਜੀ ਬਹੁਤ ਦੁਖਾਲੇ ਹੋਣਗੇ।
ਸਦਾ ਆਨੰਦ ਆਪ ਕੇ ਸੰਗ
ਆਪ ਜੀ ਹੋ ਤਾਂ ਆਪ ਜੀ ਦੇ ਨਾਲ ਹੀ ਸਦਾ ਆਨੰਦ ਹੈ।
ਦੇਸ਼ ਵਿਦੇਸ਼ ਵਿਖੇ ਦੁੱਖ ਭੰਗ
ਦੇਸ਼ ਵਿਦੇਸ਼ ਵਿੱਚ ਕਿਤੇ ਵੀ ਰਹੀਏ ਤਾਂ ਕੋਈ ਦੁੱਖ ਨਹੀਂ ਪਾਉਂਦਾ।
ਸਤਿਗੁਰ ਬਹੁ ਦੀਨ ਦਿਲਾਸਾ
ਮਾਤਾ ਗੁਜਰੀ ਜੀ ਦੇ ਬਚਨ ਸੁਣ ਕੇ ਸਤਿਗੁਰਾਂ ਨੇ ਫਿਰ ਦਿਲਾਸੇ ਵਾਲੇ ਬਚਨ ਕੀਤੇ
ਨੰਦਨ ਪਰਤ ਹਰ ਵਿਸ਼ਵਾਸਾ
ਹੇ ਗੁਜਰੀ ਜੀ ਆਪਣੇ ਪੁੱਤਰ ਦੇ ਉੱਪਰ ਵਿਸ਼ਵਾਸ ਰੱਖੋ
ਬਨੇਹ ਗੁਰਨ ਤੇ ਗੁਰੂ ਉਦਾਰਾ
ਗੁਰੂਆਂ ਸਿਰ ਮਹਾਨ ਗੁਰੂ ਹੋਣਗੇ
ਜਿਹੇ ਚਰਨ ਸਕਲ ਸੰਸਾਰਾ
ਸਾਰਾ ਸੰਸਾਰ ਹੀ ਇਹਨਾਂ ਦੇ ਚਰਨ ਪੂਜੇਗਾ।
ਅਲਪ ਬੈਸ ਇਸ ਜਾਨੋ ਨਾਹੀ
ਇਸ ਸਾਹਿਬਜ਼ਾਦੇ ਦੀ ਉਮਰ ਛੋਟੀ ਨਾ ਜਾਣੋ
ਸ਼ਕਤ ਅਦਕ ਤੇ ਅਦਕ ਸੋ ਮਾਹੀ
ਅਦਕ ਤੋਂ ਅਦਕ ਸ਼ਕਤੀ ਹਨ ਹੈ ਅੱਜ ਵੀ ਇਹਨਾਂ ਦੇ ਵਿੱਚ
ਸਭੋ ਰਿਜਕ ਪੁਜਾਵਨ ਹਾਰਾ
ਤੁਸੀਂ ਰਿਜਕ ਦਾ ਫਿਕਰ ਕਿਉਂ ਕਰਦੇ ਹੋ ਸਾਰੇ ਸੰਸਾਰ ਨੂੰ ਰਿਜਕ ਦੇਣ ਵਾਲੇ ਹਨ
ਇਸ ਅਲੰਬ ਰਹਿ ਲੱਖ ਹਜ਼ਾਰਾ
ਇਸ ਦੇ ਆਸਰੇ ਲੱਖਾਂ ਹਜ਼ਾਰਾਂ ਲੋਕ ਰਹਿਣਗੇ
ਬਚਨ ਕਹੇ ਨਵ ਨਿਦ ਚੱਲ ਆਵੇ
ਇਹ ਤਾਂ ਇੱਕ ਛੋਟਾ ਜਿਹਾ ਬਚਨ ਕਰੇ ਤੇ ਨੌ ਨਿਧਾਂ ਚੱਲੀਆਂ ਆਉਣਗੀਆਂ ਚਰਨਾਂ ਵਿੱਚ
ਆਪੇ ਪਤਸ਼ਾਹਤ ਬਿਨ ਬਿਸ ਬਿਨ ਸਾਵੇ
ਅਗਰ ਜੇ ਗੁੱਸੇ 'ਚ ਆ ਕੇ ਵੀਰ ਰਸ ਵਿੱਚ ਆ ਕੇ ਕੋਈ ਬਚਨ ਕਰਨਗੇ ਤਾਂ ਪਾਤਸ਼ਾਹਾਂ ਦੀ ਪਾਤਸ਼ਾਹੀ ਨਾਸ਼ਟ ਕਰ ਦੇਣਗੇ ਇੰਨਾ ਬਲ ਹੈ ਇਹਨਾਂ ਦੇ ਬਚਨਾਂ 'ਚ। ਇਸ ਤੋਂ ਅੱਗੇ ਕੀ ਹੋਇਆ ਆਪ ਜੀ ਕੱਲ੍ਹ ਦੇ ਦੀਵਾਨ 'ਚ ਸਰਵਣ ਕਰੋਗੇ। ਸਮਾਂ ਪੂਰਾ ਹੋ ਚੁੱਕਾ ਹੈ, ਭੁੱਲਾਂ ਚੁੱਕਾਂ ਸਤਿਗੁਰੂ ਜੀ ਅਤੇ ਸੰਗਤ ਨੇ ਖਿਮਾ ਕਰਨੀ ਅੱਗੇ ਵਾਸਤੇ ਸੁਮਤ ਬਖਸ਼ਣੀ ਜੀ।
ਬਚਨ ਕਹੇ ਨਵ ਨਿਧ ਚੱਲ ਆਵੈ,
ਸ਼ਰਾਪ ਹੈ ਪਾਤ ਸ਼ਾਹਤ ਬਿਨ ਸਾਵੈ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।